دوہرا بستر پیر پوکھن پہر شستر پیر تن لین شری گرو گوبند سنگھ جی تیاری کین پربین
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ سات سنگت بڑے پاگ ہن پتت پاون بھگت بچھل اناتھ ناتھ جگت گرو تن تن شری گرو گرنتھ صاحب سچے پاتشاہ جی مہاراج جی دے پوتر چرنا چ سندھیا ویلے دے سجے ہوئے دیوانہ چ حاضریاں بھر کے گر اتہاس دی چل رہی لڑی وار کتھا بہت ہی ادب ستکار شردا سہت آپ جی سربن کر رہے کلگیتر پاتشاہ جی مہاراج جی دے پاس ماتا گجری جی آئے ہن ماتا جی تو علاوہ ستگران دے دیوان وچ ستگران دی سبا وچ دیوان نند چند جی بیٹھے نے اور ستگرو سچے پاتشاہ جی مہاراج جی دی بوا دے پتر پنجے برا بھائی سنگو شاہ ہونی بھی بیٹھے نے ماتا جی نے بینتی کیتی کلگیدر نو کہ ناہن دے راجے نے آپ جی دے چرناں وچ چٹھی بھیجی اور انہوں نے بینتی کیتی کہ تسی او دے دیش وچ چل کے چرن پاؤ تے تانوں ضرور جانا چاہیے لاگیوں دیوان نند چند جی بولے کہن لگے جی بالکل جانا چاہیے کیونکہ آپا راجے بھیم چند دی اڈیق کر لئی ہے جنہ سما اڈیق کرنی سی وہ فوج لے کے نہیں آیا جی فوج لے کے آؤں تے اودی فوج دا اسی مقابلہ بھی کر دے اور انہوں بکھاؤں دے کہ سورمیاں دے ہاتھ کے ہو جے ہوں دے جدو اس پرکار نال پائی نند چاند جی نے بھی یہی بینتی کیتی تے پائی سنگو شاہ جی نے بھی آکھیا مہاراج بھیم چند ڈر گیا یہ گل سارے پاسے پھیل چکی ہے کہ گرو صاحب جی ولوں جنگ کرن دی دیری نہیں سی راجے بھیم چند نے ٹال مٹولا کیتا اودے منہ تے کالخ لگ گئی ہے ہن او جنے مرضی بہانے لا لوے پویں اپنے لڑکے دے بیاہ دا بہانہ لا لوے اے کالخ جڑی بھیم چند دے منہ تے لگی ہے کائرتا دی ہن دھوتی نہیں جا سکدی جدوں سارے سنگھاں نے ستگرو جی نو بار بار کیا تو ستگرو جی نے بھی حکم کیتا جے تہاڈی ساریاں دی اے وچار ہے تے اسی ناہن چل دے کل سویرے ہی چلن دی تیاری کر لو رات بتیت ہوئی سویرے فوجاں نے کمر کسے کر لے نگارے تے چوباں لگ گئیاں جڑا ناہن دے راجے دا دوت آیا سی اونوں سد کے مہاراج جی نے حکم کیتا کہ تسی جاؤ اور ناہن دے راجے میدنی پرکاش نوں جا کے ساڈے آن دی خبر دیو کہ اسی آ رہے ہاں ਤੁਹਾਡੇ ਪਿੱਛੇ ਪਿੱਛੇ ਸਾਡੀ ਵੀ ਚੜਾਈ ਹੈ। ਤੋਏ ਦੂਤ ਚੱਲ ਕੇ ਨਾਹਣ ਪਹੁੰਚਿਆ, ਜਾ ਕੇ ਰਾਜੇ ਨੂੰ ਖਬਰ ਦਿੱਤੀ ਹੈ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੇ ਹਨ। ਆਓ ਦਸਮ ਪਿਤਾ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਬਸਤਰ ਪੈਰ ਭੂਖਨ ਪਹਿਰ, ਸ਼ਸਤਰ ਪੈਰ ਤਨ ਲੀਨ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਹਣੇ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ। ਜਿੱਥੇ ਸੋਹਣੇ ਬਸਤਰ ਧਾਰਨ ਕੀਤੇ ਨੇ, ਸੁੰਦਰ ਗਹਿਣੇ ਆਭੂਸ਼ਣ ਧਾਰਨ ਕੀਤੇ ਨੇ, ਸੋਹਣੇ ਸ਼ਸਤਰ ਗਾਤਰੇ ਸ੍ਰੀ ਸਾਹਿਬ ਬੜੀ ਸੁੰਦਰ ਤੇਗ ਮਹਾਰਾਜ ਜੀ ਨੇ ਧਾਰਨ ਕੀਤੀ ਹੈ, ਜਿਹਦੇ ਮੁੱਠੇ ਤੇ ਸੁਨਹਿਰੀ ਕੰਮ ਕੀਤਾ ਹੋਇਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਿਆਰੀ ਕੀਨ ਪ੍ਰਵੀਨ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਾਹਣ ਚੱਲਣ ਦੀ ਤਿਆਰੀ ਕਰ ਲਈ, ਕਿਉਂਕਿ ਨਾਹਣ ਦੇ ਰਾਜੇ ਦੀ ਭਾਵਨਾ ਪੂਰੀ ਕਰਨੀ ਹੈ। ਤੇ ਸਤਿਗੁਰੂ ਜੀ ਭਵਿੱਖਤ ਸਮੇਂ ਤੋਂ ਚੰਗੀ ਤਰ੍ਹਾਂ ਜਾਣੂ ਨੇ। ਇਹ ਵੀ ਮਹਾਰਾਜ ਜੀ ਨੂੰ ਸੋਝੀ ਹੈ ਕਿ ਉੱਥੇ ਹੀ ਭੰਗਾਣੀ ਦਾ ਜੰਗ ਹੋਣਾ ਹੈ, ਔਰ ਪੌਂਟਾ ਸਾਹਿਬ ਦੀ ਰਚਨਾ ਵੀ ਉੱਥੇ ਜਾ ਕੇ ਰਚਣੀ ਹੈ। ਬਹੁਤ ਸਾਰੀ ਬਾਣੀ ਜਾ ਕੇ ਪੌਂਟਾ ਸਾਹਿਬ ਜਮਨਾ ਦੇ ਕੰਢੇ ਤੇ ਰਚਣੀ ਹੈ। ਉੱਥੇ ਹੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਣਾ। ਇਹ ਸਾਰੀਆਂ ਗੱਲਾਂ ਗੁਰੂ ਕਲਗੀਧਰ ਜੀ ਨੂੰ ਪਤਾ ਹਨ, ਜਾਣਦੇ ਨੇ। ਇਸ ਕਰਕੇ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਾਹਣ ਦੇ ਰਾਜੇ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤਿਆਰੀ ਕੀਤੀ ਹੈ ਚੱਲਣ ਦੀ।
ਸਵਈਆ ਚੰਦ ਦੁੰਦਬ ਦੀ ਬਜਿਓ ਰਣਜੀਤ।
ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਾ ਵੱਡਾ ਨਗਾਰਾ, ਜਿਹਨੂੰ ਰਣਜੀਤ ਨਗਾਰਾ ਕਹਿੰਦੇ ਨੇ, ਜਦੋਂ ਚੱਲੇ ਨੇ, ਚੱਲਣ ਸਮੇਂ ਰਣਜੀਤ ਨਗਾਰੇ ਦੇ ਉੱਤੇ ਚੋਬਦਾਰ ਨੇ, ਨਗਾਰਚੀ ਨੇ ਦੋਹਰੀਆਂ ਚੋਭਾਂ ਲਾਈਆਂ ਹਨ।
ਉੱਠੇ ਵੱਡ ਨਾਦ ਪਾਰਨ ਕੇਰੇ,
ਔਰ ਨਗਾਰੇ ਦੀ ਆਵਾਜ਼ ਇੱਕ ਵਾਰੀ ਸਾਰੇ ਪਹਾੜਾਂ ਵਿੱਚ ਗੂੰਜ ਉੱਠੀ ਹੈ। ਦੂਰ ਦੂਰ ਤੱਕ ਨਗਾਰੇ ਦੀ ਆਵਾਜ਼ ਨਾਲ ਪਹਾੜ ਗੂੰਜ ਉੱਠੇ ਨੇ। ਸ੍ਰੀ ਆਨੰਦਪੁਰ ਸਾਹਿਬ ਦਾ ਜਿਤਨਾ ਇਲਾਕਾ ਹੈ, ਦੂਣ ਦਾ ਇਲਾਕਾ ਹੈ, ਪਹਾੜਾਂ ਦੀਆਂ ਕੰਦਰਾਵਾਂ ਹਨ, ਉਹ ਇੱਕ ਵਾਰੀ ਗੂੰਜ ਉੱਠੀਆਂ ਹਨ।
ਸ਼੍ਰੋਣ ਸੁਣਿਓ ਸਭ ਸੈਨ ਤਈ ਛਿਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਗਾਰੇ ਦੀ ਆਵਾਜ਼ ਸਾਰੀਆਂ ਫੌਜਾਂ ਨੇ ਸੁਣੀ ਹੈ। ਜਿੰਨੇ ਦਲ ਦੇ ਸਿਪਾਹੀ ਸਨ, ਸਾਰਿਆਂ ਨੇ ਨਗਾਰੇ ਦੀ ਆਵਾਜ਼ ਸੁਣੀ ਹੈ।
ਤਿਆਰ ਪਏ ਗਜ ਬਾਜਨ ਡੇਰੇ,
ਸਭ ਤਿਆਰ ਹੋ ਗਏ। ਸਭ ਨੇ ਆਪੋ ਆਪਣੇ ਵਾਹਨ, ਜਿਨ੍ਹਾਂ ਦੇ ਹਾਥੀ ਦੇ ਸਵਾਰੀ ਸੀ ਉਹਨਾਂ ਨੇ ਹਾਥੀ ਤਿਆਰ ਕਰ ਲਏ, ਜਿਨ੍ਹਾਂ ਦੇ ਘੋੜੇ ਸਨ ਉਹਨਾਂ ਘੋੜੇ ਤਿਆਰ ਕਰ ਲਏ।
ਜੀਨ ਸਜਾਵਨ ਕੀਨ ਤਬੇ ਅਸ,
ਉਸ ਵਕਤ ਆਪਣੇ ਘੋੜਿਆਂ ਦੇ ਉੱਤੇ ਸੋਹਣੀਆਂ ਕਾਠੀਆਂ, ਜਿੰਨੇ ਸਿਪਾਹੀ ਨੇ ਸੂਰਮੇ ਨੇ, ਇਹਨਾਂ ਨੇ ਸੁੰਦਰ ਕਾਠੀਆਂ ਆਪਣੇ ਘੋੜਿਆਂ ਤੇ ਸਜਾਈਆਂ ਹਨ।
ਪੀਨਨ ਪੈ ਜਰੀ ਦੋਜ ਬਡੇਰੇ,
ਔਰ ਬੜੇ ਸੋਹਣੇ ਬਲੀ ਘੋੜੇ ਨੇ। ਪੀਨਨ ਦਾ ਮਤਲਬ ਹੁੰਦਾ ਬਲੀ, ਬਲਵਾਨ ਘੋੜੇ। ਉਹਨਾਂ ਬਲੀ ਘੋੜਿਆਂ ਦੇ ਉੱਤੇ ਜ਼ਰੀ ਦੋਜ ਕੱਪੜੇ ਬਸਤਰ ਚੜਾਏ ਹਨ।
ਹੋਦ ਅੰਬਾਰਨ ਚਾਲਰ ਚੂਲਤੇ,
ਹਾਥੀਆਂ ਦੇ ਉੱਤੇ ਬੜੇ ਸੁੰਦਰ ਹੋਦੇ ਪਾ ਦਿੱਤੇ ਨੇ। ਹੋਦਿਆਂ ਦੇ ਉੱਤੇ ਬੜੇ ਸੁੰਦਰ ਅੰਬਾਰੀਆਂ ਪਾਈਆਂ ਹੋਈਆਂ, ਅੰਬਾਰੀਆਂ ਦੇ ਵਿੱਚ ਝਾਲਰਾਂ ਝੂਲਦੀਆਂ ਹਨ।
ਉਲਤ ਦੇਵ ਮਨੋਹਰ ਹੇਰੇ,
ਔਰ ਵੇਖ ਕੇ ਦੇਵਤੇ ਵੀ ਆਪਣੀ ਸੁਧ ਭੁੱਲ ਜਾਂਦੇ ਨੇ। ਇਹੋ ਜੇ ਕਹਿੰਦੇ ਸੁੰਦਰ ਵਾਹਨ ਸਜਾਏ ਗਏ ਹਨ
ਚਕ੍ਰਿਤ ਚੋਪਤ ਚੰਚਲ ਚਾਤੁਰ
ਸਤਿਗੁਰੂ ਕਲਗੀਧਰ ਜੀ ਦਾ ਘੋੜਾ ਸ਼ਿੰਗਾਰਿਆ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਘੋੜਾ ਸ਼ਿੰਗਾਰਿਆ ਬੜਾ ਸੁੰਦਰ ਕਹਿੰਦੇ ਜਿਹੜਾ ਚਕ੍ਰਿਤ ਕਰ ਦੇਣ ਵਾਲਾ ਹੈਰਾਨ ਕਰ ਦੇਣ ਵਾਲਾ ਬੜਾ ਚੰਚਲ ਹੈ ਔਰ ਮਨ ਨੂੰ ਚੁਰਾ ਲੈਣ ਵਾਲਾ ਹੈ
ਜੋਰਤ ਚੀਤਨ ਚਾਓ ਚੈਲਾ
ਇਹੋ ਜਿਹਾ ਘੋੜਾ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਉਹਨੂੰ ਵੇਖਦਾ ਨਾ ਇਹੋ ਜਿਹਾ ਚੰਚਲ ਹੈ ਕਿ ਉਸ ਘੋੜੇ ਨੂੰ ਵੇਖਦਿਆਂ ਮਨ ਚੋਰ ਚੋਰੀ ਹੋ ਜਾਂਦਾ ਉਹ ਘੋੜਾ ਮਾਨੋ ਮਨ ਚੁਰਾ ਲੈਂਦਾ ਵੇਖਣ ਵਾਲਿਆਂ ਦੇ ਮਨਾਂ ਨੂੰ
ਚੌਕਸ ਚਾਰੂ ਔਰਨ ਕੋ
ਚਾਰੇ ਪਾਸੇ ਚੌਕਸ ਹੋ ਕੇ ਵੇਖਦਾ ਬੜਾ ਫੁਰਤੀਲਾ ਘੋੜਾ ਦਸਵੇਂ ਪਾਤਸ਼ਾਹ ਦਾ ਜਿਹੜਾ ਬੜੇ ਸੁੰਦਰ ਢੰਗ ਨਾਲ ਸ਼ਿੰਗਾਰਿਆ ਹੋਇਆ ਔਰ ਬੜਾ ਚੌਕਸ ਹੈ ਤੇ ਚਾਰੇ ਪਾਸੇ ਵੇਖਦਾ ਚਾਰੂ ਔਰਨ ਚਾਰੇ ਪਾਸੇ ਵੇਖਦਾ ਹੈ
ਚਿਤਵੰਤ ਬਿਲੋਚਨ ਤੇ ਚਰਚੀਲਾ
ਚਰਚੀਲਾ ਸ਼ਿੰਗਾਰਿਆ ਜਾ ਰਿਹਾ ਬੜਾ ਚੰਚਲ ਹੈ ਔਰ ਬੜੇ ਚੰਚਲ ਤਾਈ ਦੇ ਨਾਲ ਚਾਓ ਦੇ ਨਾਲ ਚਾਰੇ ਪਾਸੇ ਵੇਖਦਾ ਔਰ ਚਿਤਾ ਨੂੰ ਚੁਰਾ ਰਿਹਾ ਸ਼ਿੰਗਾਰਿਆ ਹੋਇਆ ਹੈ ਔਰ ਚੌਕਸ ਹੋ ਕੇ ਚਾਰੇ ਪਾਸੇ ਅੱਖਾਂ ਨਾਲ ਵੇਖਦਾ ਹੈ
ਛਾਲ ਉਛਾਲਤ ਛੂਟਣ ਛੋਬਤ
ਖਾਲਸਾ ਜੀ ਜਦ ਘੋੜਾ ਛੁੱਟਦਾ ਨਾ ਦੌੜਦਾ ਹੈ ਤਮਕ ਵਿਚ ਆਇਆ ਹੋਇਆ ਛਾਲਾਂ ਵਿਚ ਉਛਲਦਾ ਹੈ
ਸੁਮ ਛੋਵੇ ਛਿਤ ਛਿਪ ਛਬੀਲਾ
ਇਉਂ ਇਹਦੀ ਧਰਤੀ ਦੇ ਉੱਤੇ ਸ਼ੁਮ ਵੱਜਦੀ ਹੈ ਤੇਜ਼ੀ ਦੇ ਨਾਲ ਛੂੰਹਦੀ ਹੈ ਇਹਦੀ ਸ਼ੁਮ ਤੇ ਬੜੀ ਸੁੰਦਰ ਲੱਗਦੀ ਹੈ
ਪੌਣ ਕਹਾ ਮ੍ਰਿਗ ਛੋਣ ਕਹਾ
ਜਦੋਂ ਪੈਰ ਜ਼ਮੀਨ ਤੇ ਲੱਗਦੇ ਨੇ ਨਾ ਸ਼ੋਮੇ ਦੀ ਪੈਰ ਜ਼ਮੀਨ ਤੇ ਲੱਗਦੇ ਨੇ ਘੋੜੇ ਦੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਘੋੜੇ ਦਾ ਸ਼ਿੰਗਾਰ ਬੰਨ ਰਹੇ ਨੇ ਭਾਈ ਸੰਤੋਖ ਸਿੰਘ ਜੀ ਬੜੀ ਸੁੰਦਰ ਕਵਿਤਾ ਰਚ ਕੇ ਕਹਿੰਦੇ ਜਦੋਂ ਪੈਰ ਜ਼ਮੀਨ ਤੇ ਲੱਗਦੇ ਨੇ ਸਤਿਗੁਰਾਂ ਦੇ ਘੋੜੇ ਦੇ ਤੇ ਇਤਨੀ ਚੰਚਲ ਤਾਈ ਨਾਲ ਪੈਰ ਜ਼ਮੀਨ ਤੇ ਰੱਖਦਾ ਕਿ ਮਿਰਗ 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 ਦਾ ਜਿਹੜਾ ਬੱਚਾ ਹੈ ਜਿਹਨੂੰ ਹਰਨੋਟਾ ਵੀ ਕਹਿ ਦਿੰਦੇ ਨੇ ਕਹਿੰਦੇ ਉਹ ਹਰਨੋਟਾ ਵੀ ਕੀ ਬਰਾਬਰੀ ਕਰੇਗਾ ਦੌੜਨ ਵਾਸਤੇ ਉਹ ਹਰਨੋਟਾ ਵੀ ਕਹਿੰਦੇ ਬਰਾਬਰੀ ਨਹੀਂ ਕਰ ਸਕਦਾ ਤੇ ਹਵਾ ਨੂੰ ਵੀ ਪਿੱਛੇ ਛੱਡ ਦੇਵੇ
ਗੁਰਦੇਵ ਕੋ ਗੋਨ ਤੁਰੰਗਮ ਨੀਲਾ
ਕਹਿੰਦੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਨੀਲਾ ਘੋੜਾ ਹੈ ਇਹ ਨੀਲਾ ਤੁਰੰਗਮ ਹੈ ਜਿਹੜਾ ਹਵਾ ਨੂੰ ਪਿੱਛੇ ਛੱਡ ਦੇਵੇ ਹਵਾ ਨੂੰ ਵੀ ਪਿੱਛੇ ਤਿਆਗ ਦੇਵੇ
ਜੋਤ ਜਵਾਹਰ ਜਾਹਰ ਜੀਨ
ਕਹਿੰਦੇ ਫਿਰ ਇਹੋ ਜੇ ਸੋਹਣੇ ਸੁਨੱਖੇ ਘੋੜੇ ਉੱਤੇ ਬੜੀ ਸੁੰਦਰ ਕਾਠੀ ਪਾਈ ਹੈ ਉਸ ਕਾਠੀ ਵਿਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਚਮਕਦੇ ਨੇ ਜਗਮਗ ਜਗਮਗ ਕਰਦੇ ਹਨ
ਜਰਾਓ ਜਰਿਓ ਜੈ ਜੇਬ ਅਜਾਇਬ
ਬੜੇ ਬੜੇ ਕੀਮਤੀ ਜੜਾਓ ਇਸ ਘੋੜੇ ਦੀ ਕਾਠੀ ਵਿਚ ਜੜੇ ਹੋਏ ਜਿਹੜੀ ਕਾਠੀ ਪਾਈ ਹੈ ਨਾ ਸਤਿਗੁਰਾਂ ਦੇ ਨੀਲੇ ਘੋੜੇ ਤੇ ਕਹਿੰਦੇ ਨੀਲੇ ਘੋੜੇ ਦੇ ਉੱਤੇ ਪਾਈ ਕਾਠੀ ਵੀ ਲੱਖਾਂ ਰੁਪਏ ਦੀ ਲਾਗਤ ਦੀ ਹੈ ਹਜ਼ਾਰਾਂ ਰੁਪਏ ਦੇ ਕੀਮਤੀ ਵਿਚ ਹੀਰੇ ਜੜੇ ਹੋਏ ਬੜੇ ਬੜੇ ਕੀਮਤੀ ਜੜਾਓ ਜੜੇ ਹੋਏ ਜਿਹੜੇ ਬੜੇ ਅਜਾਇਬ ਨੇ ਹੈਰਾਨ ਕਰ ਦੇਣ ਵਾਲੇ ਨੇ
ਝਾਲਰ ਕੋਰ ਜਰੀ ਚੋਂ ਔਰਨ
ਝਾਲਰ ਲਟਕਦੀ ਹੈ ਚਾਰੇ ਪਾਸੇ ਘੋੜੇ ਦੀ ਕਾਠੀ ਦੇ ਤੇ ਚਾਰੇ ਪਾਸੇ ਝਾਲਰ ਲਟਕਦੀ ਹੋਈ ਚਮਕਦੀ ਹੈ ਪ੍ਰਕਾਸ਼ ਦੀ ਹੈ
ਮੋਰ ਕੀ ਮੋਰ ਕੇ ਗਰੀਬ ਬਨਾਇਬ
ਕਹਿੰਦੇ ਜਿਵੇਂ ਮੋਰ ਆਪਣੀ ਧੋਣ ਮੋੜ ਕੇ ਪਿੱਛੇ ਨੂੰ ਕਰਦਾ ਨਾ ਏਦਾਂ ਮੋਰ ਦੇ ਸਮਾਨ ਸਤਿਗੁਰਾਂ ਦਾ ਨੀਲਾ ਘੋੜਾ ਆਪਣੀ ਧੋਣ ਮੋੜ ਕੇ ਪਿਛਾਂ ਨੂੰ ਕਰਦਾ ਤੇ ਪਿਛਾਂ ਨੂੰ ਵੇਖਦਾ ਹੈ
ਛਾਦਨ ਅੰਗ ਛਕੇ ਹੋ ਚਬ ਸੰਗ
ਸਾਰੇ ਘੋੜੇ ਨੂੰ ਟੱਕਿਆ ਹੋਇਆ ਸਾਰਾ ਘੋੜਾ ਕੱਪੜੇ ਦੇ ਨਾਲ ਬੜੇ ਸੋਹਣੇ ਜ਼ਰੀ ਦੇ ਨਾਲ ਟੱਕਿਆ ਹੋਇਆ ਬੜਾ ਸੁੰਦਰ ਬਸਤਰ ਪਾ ਕੇ ਘੋੜੇ ਨੂੰ ਸ਼ਿੰਗਾਰਿਆ ਹੋਇਆ
ਸੁਰੇਸ਼ ਮਤੰਗ ਸੁਰੰਗ ਸੁਹਾਇਬ
ਇਸ ਤਰ੍ਹਾਂ ਮਹਾਰਾਜ ਜੀ ਦਾ ਘੋੜਾ ਸ਼ਿੰਗਾਰਿਆ ਗੁਰੂ ਖਾਲਸਾ ਜੀ ਕਹਿੰਦੇ ਜਿਵੇਂ ਇੰਦਰ ਦਾ ਹਾਥੀ ਸ਼ਿੰਗਾਰਿਆ ਹੁੰਦਾ ਨਾ ਸਵਰਗਪੁਰੀ ਦਾ ਰਾਜਾ ਇੰਦਰ ਉਹਦਾ ਹਾਥੀ ਜਿਵੇਂ ਬੜਾ ਸੁੰਦਰ ਸ਼ਿੰਗਾਰਿਆ ਹੁੰਦਾ ਉਹਦੇ ਸਮਾਨ ਮਹਾਰਾਜ ਜੀ ਦਾ ਨੀਲਾ ਘੋੜਾ ਸ਼ਿੰਗਾਰਿਆ ਹੋਇਆ
ਭੂਖਣ ਬ੍ਰਿੰਦ ਵਿਭੂਖਣ ਤੇ ਬਨ
ਸੋਹਣੇ ਗਹਿਣੇ ਪਾਏ ਹੋਏ ਨੇ ਘੋੜੇ ਦੇ ਗਲ ਦੇ ਵਿਚ ਵੀ ਬੜੇ ਸੁੰਦਰ ਗਹਿਣੇ ਪਾਏ ਹੋਏ ਨੇ
ਦੂਖਣ ਬਾਜ ਗੁਰੂ ਟਿਗ ਆਇਬ
ਕੋਈ ਦੂਸ਼ਣ ਨਹੀਂ ਹੈ ਘੋੜਿਆਂ ਵਿਚ ਐਬ ਵੀ ਹੁੰਦੇ ਨੇ ਨਾ ਕਈ ਘੋੜਿਆਂ ਦੇ ਵਿਚ ਐਬ ਹੁੰਦੇ ਨੇ ਕਈਆਂ ਦਾ ਸੁਭਾਅ ਹੁੰਦਾ ਕਿ ਚੱਕ ਵੱਢਦੇ ਨੇ ਕਈਆਂ ਘੋੜਿਆਂ ਦਾ ਐਬ ਹੁੰਦਾ ਦੁਲੱਤਾ ਮਾਰਦੇ ਨੇ ਕਈਆਂ ਘੋੜਿਆਂ ਦਾ ਐਬ ਹੁੰਦਾ ਚਰਖੀ ਮਾਰਦੇ ਨੇ ਦੌੜਦਿਆਂ ਇਕਦਮ ਘੁੰਮ ਜਾਂਦੇ ਨੇ, ਸਵਾਰ ਨੂੰ ਸੁੱਟ ਦਿੰਦੇ ਨੇ। ਕਈਆਂ ਘੋੜਿਆਂ ਦਾ ਐਬ ਹੁੰਦਾ ਵੀ ਦੌੜ ਕੇ ਇਕਦਮ ਤੇਜ਼ੀ ਨਾਲ ਦੌੜ ਕੇ ਫਿਰ ਇਕਦਮ ਬ੍ਰੇਕ ਮਾਰ ਦਿੰਦੇ, ਰੁਕ ਜਾਂਦੇ, ਉੱਤੇ ਬੈਠਾ ਸਵਾਰ ਠਾ ਅੱਗੇ ਨੂੰ ਜਾ ਕੇ ਡਿੱਗ ਪੈਂਦਾ। ਇਦਾਂ ਦੇ ਘੋੜਿਆਂ ਦੇ ਕਈ ਪ੍ਰਕਾਰ ਦੇ ਐਬ ਵੀ ਹੁੰਦੇ ਨੇ, ਪਰ ਦਸਵੇਂ ਪਾਤਸ਼ਾਹ ਦਾ ਨੀਲਾ ਘੋੜਾ ਸਰਬ ਗੁਣ ਸੰਪੰਨ ਹੈ, ਇਹਦੇ ਚ ਕਿਸੇ ਵੀ ਪ੍ਰਕਾਰ ਦਾ ਐਬ ਨਹੀਂ। ਕਿਉਂ ਨਹੀਂ ਐਬ? ਕਿਉਂਕਿ ਕਲਗੀਆਂ ਵਾਲੇ ਦਾ ਨੀਲਾ ਹੈ, ਔਰ ਇਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਦਾ ਨੀਲਾ ਘੋੜਾ ਬਣਨ ਵਾਸਤੇ ਪਤਾ ਨੀ ਕਿੰਨੇ ਜਨਮਾਂ ਦੀ ਬੰਦਗੀ ਤੇ ਤਪੱਸਿਆ ਕਰਨੀ ਪਈ ਹੈ, ਤਾਂ ਜਾ ਕੇ ਇਹਨੂੰ ਦਸਮ ਪਿਤਾ ਪਾਤਸ਼ਾਹ ਜੀ ਦੀ ਸੇਵਾ ਨਸੀਬ ਹੋਈ ਹੈ, ਮਹਾਰਾਜ ਜੀ ਦੀ ਸੇਵਾ ਮਿਲੀ ਹੈ। ਕਹਿੰਦੇ ਐਸਾ ਨੀਲਾ ਘੋੜਾ ਜਿਹਦੇ ਵਿਚ ਕੋਈ ਐਬ ਨਹੀਂ, ਉਹ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਸੇਵਾਦਾਰ ਹਾਜ਼ਰ ਹੋਇਆ।
ਤੀਖਨ ਤਾਰ ਕਿਰਪਾਨ ਉਧਾਰ,
ਧਰ ਜੀ ਦੇ ਕੋਲ ਘੋੜਾ ਆਇਆ, ਇਧਰ ਦਸਵੇਂ ਪਾਤਸ਼ਾਹ ਨੇ ਵੀ ਪੂਰੇ ਸ਼ਿੰਗਾਰ ਕੀਤੇ ਹੋਏ ਤਨ ਤੇ, ਜਿਨ੍ਹਾਂ ਦਾ ਘੋੜਾ ਇੰਨਾ ਸ਼ਿੰਗਾਰਿਆ ਹੋਇਆ ਤੇ ਉਹ ਆਪ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸ਼ਿੰਗਾਰ ਕਰਦੇ ਸਨ। ਸ਼ਿੰਗਾਰ ਦਾ ਮਤਲਬ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਅਨੇਕ ਪ੍ਰਕਾਰ ਦੇ ਗਹਿਣੇ, ਅਨੇਕ ਪ੍ਰਕਾਰ ਦੇ ਆਭੂਸ਼ਣ ਵੀ ਸੋਭਦੇ ਨੇ। ਮਹਾਰਾਜ ਜੀ ਦੇ ਗਾਤਰੇ ਜਿਹੜੀ ਪਾਈ ਹੋਈ ਸ੍ਰੀ ਸਾਹਿਬ ਹੈ, ਉਹ ਬੜੀ ਤਿੱਖੀ ਹੈ, ਉਹਦੀ ਧਾਰ ਬੜੀ ਤਿੱਖੀ ਹੈ, ਜਿਹੜੀ ਤੇਗ ਮਹਾਰਾਜ ਜੀ ਦੇ ਗਾਤਰੇ ਪਾਈ ਹੋਈ ਹੈ।
ਕਿਰਪਾ ਨਿਜ ਧਾਰ ਗਰੇ ਮੈਂ ਪਾਇਓ,
ਤਿੱਖੀ ਧਾਰ ਵਾਲੀ ਕਿਰਪਾਨ, ਇੰਨੀ ਤਿੱਖੀ ਧਾਰ ਵਾਲੀ ਹੈ ਦਸਵੇਂ ਪਾਤਸ਼ਾਹ ਦੀ ਕਿਰਪਾਨ ਕਿ ਉਹਦੇ ਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਵਿਚ ਵੰਡੀ ਜਾਏ। ਇਹੋ ਜਿਹੀ ਤਿੱਖੀ ਧਾਰ ਵਾਲੀ ਤੇਗ ਮਹਾਰਾਜ ਜੀ ਦੇ ਕਿਰਪਾ ਨਿਧ ਸਤਿਗੁਰਾਂ ਦੇ ਗਾਤਰੇ ਪਾਈ ਹੋਈ ਹੈ।
ਬ੍ਰਿੰਦ ਖਤੰਗ ਨਿਸੰਗ ਭਰਿਓ,
ਬ੍ਰਿੰਦ ਖਤੰਗ ਨਿਸੰਗ ਭਰਿਓ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਢੇ ਦੇ ਉੱਤੇ ਤੀਰਾਂ ਦਾ ਪੱਥਾ, ਔਰ ਉਹਦੇ ਵਿਚ ਤੀਰ ਪਾ ਕੇ ਪੱਥਾ ਪੂਰਾ ਲਬਾ ਲਬ ਭਰਿਆ ਹੋਇਆ।
ਨਿਜ ਅੰਗ ਨਿਖੰਗ ਕਸਿਓ ਦੇ ਪਤਾਯੋ,
ਹੁੰਦਾ ਉਹਦੀ ਪੇਟੀ ਜਿਹੜੀ ਆ ਉਹ ਲੱਕ ਦੇ ਨਾਲ ਬੱਧੀ ਜਾਂਦੀ ਆ ਕੱਸ ਕੇ, ਤੋ ਮਹਾਰਾਜ ਜੀ ਨੇ ਤੀਰਾਂ ਦੇ ਪੱਥੇ ਦੀ ਉਹ ਜਿਹੜੀ ਪੇਟੀ ਹੈ ਉਹ ਆਪਣੇ ਲੱਕ ਦੇ ਨਾਲ ਕੱਸ ਕੇ ਬੰਨੀ ਹੈ।
ਚਾਪ ਗਯੋ ਕਰ ਆਪ ਅਰਿੰਦਮ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਨੇ, ਦੁਖੀਆਂ ਦਾ ਨਾਸ ਕਰਨ ਵਾਲੇ ਨੇ, ਗੁਰੂ ਕਲਗੀਧਰ ਜੀ ਨੇ ਆਪਣੇ ਹੱਥ ਵਿਚ ਧਨਖ ਧਾਰਨ ਕੀਤਾ। ਕਈ ਵਾਰ ਭਾਈ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਇਸ ਲਚੀ ਹੋਈ ਪਾਵਨ ਕਵਿਤਾ ਦੀ ਅਰਥ ਕਰਦਿਆਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਆਪਣੀਆਂ ਅੱਖਾਂ ਨਾਲ ਵੇਖ ਕੇ ਸਾਨੂੰ ਸਤਿਗੁਰਾਂ ਦੇ ਸੰਪੂਰਨ ਦਰਸ਼ਨ ਕਰਵਾ ਰਹੇ ਨੇ। ਸੰਗਤ ਜੀ ਏਦਾਂ ਦੇ ਨੇ ਦਸਵੇਂ ਪਾਤਸ਼ਾਹ, ਏਦਾਂ ਦਾ ਸਰੂਪ ਹੈ ਮੇਰੇ ਸਾਹਿਬ ਦਾ, ਏਦਾਂ ਦਾ ਘੋੜਾ ਹੈ ਜਿਵੇਂ ਸ਼ਿੰਗਾਰਿਆ ਹੋਇਆ ਦੱਸਿਆ, ਇਸ ਤਰ੍ਹਾਂ ਮਹਾਰਾਜ ਜੀ ਨੇ ਹੁਣ ਆਪਣੇ ਹੱਥ ਵਿਚ ਧਨਖ ਧਾਰਨ ਕੀਤਾ ਹੈ।
ਦੀਹੀ ਪ੍ਰਤਾਪ ਆਪਾਪ ਸੁਹਾਇਓ,
ਮਹਾਰਾਜ ਜੀ ਦਾ ਬੜਾ ਭਾਰੀ ਦੀਹੀ ਪ੍ਰਤਾਪ ਹੈ, ਔਰ ਗਰੀਬ ਨਵਾਗ ਸੱਚੇ ਪਾਤਸ਼ਾਹ ਦਾ ਇਹ ਪ੍ਰਤਾਪ ਪਾਪ ਰਹਿਤ ਹੋ ਕੇ ਸਾਰੇ ਪਾਸੇ ਦਿਪਤ ਹੋ ਰਿਹਾ, ਸੁਭਾਏਮਾਨ ਹੋ ਰਿਹਾ।
ਹੇਤ ਅਰੂੜਨ ਕੇ ਗੁਣ ਗੂੜ,
ਉਹਨਾਂ ਦੇ ਗੂੜ ਅਥਾ ਸਮੁੰਦਰ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਣ ਵਾਸਤੇ
ਉੱਠੇ ਪਿਖਰੂੜ ਜਬੇ ਹੈ ਆਇਓ,
ਮਹਾਰਾਜ ਜੀ ਦਾ ਘੋੜਾ ਲਾਗੇ ਆਇਆ ਨਾ ਸ਼ਿੰਗਾਰ ਕੇ ਲਿਆਂਦਾ ਸੇਵਾਦਾਰ ਨੇ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਣ ਵਾਸਤੇ ਉੱਠ ਕੇ ਘੋੜੇ ਦੇ ਨੇੜੇ ਆਏ ਹਨ।
ਝੂਲਤ ਚੂਮ ਚੁਕੇ ਕਲਗੀ ਸ਼ਰੁਤ,
ਦਸਵੇਂ ਪਾਤਸ਼ਾਹ ਜਦੋਂ ਆਏ ਨੇ ਨਾ ਉੱਠ ਕੇ ਘੋੜੇ ਦੇ ਲਾਗੇ, ਤੇ ਖਾਲਸਾ ਜੀ ਜਦੋਂ ਉੱਠ ਕੇ ਤੁਰੇ ਨੇ ਤੇ ਮਹਾਰਾਜ ਜੀ ਦੇ ਸੀਸ ਉੱਤੇ ਕਲਗੀ ਝੂਲਦੀ ਹੈ, ਮਹਾਰਾਜ ਜੀ ਦੇ ਸੀਸ ਤੇ ਲੱਗੀ ਕਲਗੀ ਜਦੋਂ ਤੁਰਦੇ ਨੇ ਨਾ ਕਲਗੀ ਹਿਲਦੀ ਹੈ ਝੂਲਦੀ ਹੈ, ਮਹਾਰਾਜ ਜੀ ਦੇ ਸੀਸ ਤੇ ਲੱਗੀ ਹੋਈ ਕਲਗੀ ਬੜੀ ਸੁੰਦਰ ਹੈ।
ਕੁੰਡਲ ਦੁਆ ਮੁਖ ਮੰਡਲ ਸ਼ੋਭਾ,
ਪਾਏ ਹੋਏ ਕੁੰਡਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੁਖਾਰ ਬਿੰਦ ਤੇ ਸੋਭਨੀਕ ਹੋ ਰਹੇ ਨੇ।
ਸੂਖਮ ਚੀਰ ਸ਼ਰੀਰ ਸਜੇ,
ਬਰੀਕ ਧਾਗੇ ਦੇ ਕੱਪੜਾ, ਬਰੀਕ ਧਾਗੇ ਦਾ ਕੱਪੜਾ ਬਣਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਸੋਭ ਰਿਹਾ।
ਜਨ ਕੁੰਚਰ ਸੁੰਡ ਬੜੀ ਪੁਜ ਦੋਬਾ,
ਮਹਾਰਾਜ ਜੀ ਦੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ ਨੇ ਦਸਵੇਂ ਪਾਤਸ਼ਾਹ ਦੀਆਂ, ਤੇ ਇੰਨੀਆਂ ਬਲਵਾਨ ਨੇ ਕਹਿੰਦੇ ਜਿਵੇਂ ਹਾਥੀ ਦੀਆਂ ਸੁੰਡਾਂ ਹੁੰਦੀਆਂ ਨੇ ਨਾ, ਹਾਥੀ ਦੀ ਸੁੰਡ ਬੜੀ ਬਲ ਵਾਲੀ ਹੁੰਦੀ, ਹਾਥੀ ਦੀ ਸੁੰਡ ਵਿਚ ਜੇ ਕਿਤੇ ਬੱਬਰ ਸ਼ੇਰ ਵੀ ਆ ਜਾਏ ਨਾ ਉਹਦੇ ਕਾਬੂ ਆ ਜਾਏ ਸੁੰਡ ਦੇ ਵਿਚ ਤੇ ਘੋਟ ਕੇ ਮਾਰ ਕੇ ਰੱਖ ਦਿੰਦਾ, ਸ਼ੇਰ ਵੀ ਆਪਣਾ ਆਪ ਉਹਦੀ ਸੁੰਡ ਚੋਂ ਛੁਡਾ ਨਹੀਂ ਸਕਦਾ। ਕਹਿੰਦੇ ਇਹੋ ਜਿਹੀਆਂ ਬਾਹਾਂ ਹਾਥੀ ਦੇ ਸੁੰਡ ਪ੍ਰਮਾਣ ਬਲ ਵਾਲੀਆਂ ਹਨ।
ਪਾਗ ਜਿਗਾ ਜਗ ਜੇਬ ਜਵਾਰ।
ਪਸਾਰ ਬੜੀ ਸੋਹਣੀ ਮਹਾਰਾਜ ਜੀ ਦੇ ਸੀਸ ਤੇ ਸਜੀ ਹੋਈ, ਉਹਦੇ ਵਿਚ ਬੜੀ ਸੁੰਦਰ ਜਗ੍ਹਾ ਲੱਗੀ ਹੋਈ, ਜਗ੍ਹਾ ਵਿਚ ਬੜੇ ਸੋਹਣੇ ਜਵਾਹਰਾਤ ਜੜੇ ਹੋਏ ਨੇ।
ਦੀਪਤ ਦੇਖ ਕੇ ਕੌਣ ਨਾ ਲੋਬਾ।
ਕਿਹੜਾ ਐਸਾ ਜਿਹੜਾ ਗੁਰੂ ਕਲਗੀਧਰ ਦੇ ਸਰੂਪ ਨੂੰ ਵੇਖੇ ਤੇ ਉਹਦਾ ਮਨ ਲੋਭੀ ਨਾ ਹੋਵੇ, ਲੁਭਾਏ ਮਾਨ ਨਾ ਹੋਵੇ। ਕਿਹੜਾ ਐਸਾ ਜਿਹੜਾ ਸਤਿਗੁਰਾਂ ਦੇ ਸਰੂਪ ਨੂੰ ਵੇਖੇ ਤੇ ਉਹਦਾ ਮਨ ਹਰਿਆ ਨਾ ਜਾਵੇ। ਐਸਾ ਸੁੰਦਰ ਸਰੂਪ ਹੈ ਮਹਾਰਾਜ ਜੀ ਦਾ, ਜਿਹਦੇ ਬਾਬਤ ਇਹ ਪਾਵਨ ਪੰਕਤੀ ਜਿਵੇਂ ਰਾਮਾ ਅਵਤਾਰ ਚ ਬਚਨ ਆਉਂਦੇ ਨੇ ਨਾ, ਜਿਨ ਮਨ ਹਰਾ ਹਮਾਰਾ ਵੋ ਗੁਲ ਚਿਹਰ ਕਹਾ ਹੈ। ਮਨ ਨੂੰ ਹਰ ਲੈਣ ਵਾਲੇ ਸੋਹਣੇ ਸਰੂਪ ਗੁਰੂ ਕਲਗੀਧਰ ਜੀ ਨੇ, ਜਿਨ੍ਹਾਂ ਦੇ ਸਰੂਪ ਨੂੰ ਵੇਖਦੇ ਐਸਾ ਕਿਹੜਾ ਕਠੋਰ ਹਿਰਦਾ ਜਿਹੜਾ ਸਤਿਗੁਰਾਂ ਦੇ ਸਰੂਪ ਨੂੰ ਵੇਖੇ ਤੇ ਉਹਦਾ ਮਨ ਹਰਿਆ ਨਾ ਜਾਵੇ, ਖਿੱਚਿਆ ਨਾ ਜਾਵੇ।
ਪ੍ਰੇਮ ਵਿਸਾਲ ਸਮੇਤ ਜੋ ਸਿੱਖ,
ਸਤਿਗੁਰਾਂ ਦੇ ਪ੍ਰੇਮ ਸਮੇਤ ਭਰੇ ਹੋਏ ਸਿੱਖ ਹਨ।
ਮਨੋ ਤਿਨ ਹੈ ਤੇ ਆਨੰਦ ਕੀ ਗੋਬਾ।
ਇਹੋ ਜਿਹੇ ਪ੍ਰੇਮੀ ਸਿੱਖਾਂ ਵਾਸਤੇ ਮਨੋ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਨੰਦ ਦੀ ਗੋਭਾ ਹਨ। ਗੋਭਾ ਕਹਿੰਦੇ ਨੇ ਲਗਰ ਨੂੰ, ਕਹਿੰਦੇ ਆਨੰਦ ਦੀ ਲਗਰ ਨੇ ਆਪਣੇ ਸਿੱਖਾਂ ਵਾਸਤੇ।
ਪਾਏ ਰਕਾਬ ਮੈਂ ਪਾਏ ਕਿਰਪਾ ਨਿਧ,
ਸਤਿਗੁਰਾਂ ਨੇ ਰਕਾਬ ਦੇ ਵਿਚ ਆਪਣਾ ਪਵਿੱਤਰ ਚਰਨ ਪਾਇਆ, ਘੋੜੇ ਦੀ ਰਕਾਬ ਵਿਚ ਆਪਣਾ ਚਰਨ ਪਾ ਕੇ।
ਬਾਗ ਗਾਏ ਕਰ ਬਾਜ ਚਰੇ,
ਸਤਿਗੁਰੂ ਜੀ ਨੇ ਬਾਗ ਫੜੀ ਹੈ ਘੋੜੇ ਦੀ, ਤੇ ਬਾਗ ਫੜ ਕੇ ਘੋੜੇ ਦੀ ਕਾਠੀ ਦੇ ਨਾਲ ਥੱਲੇ ਰਕਾਬ ਹੁੰਦੀ ਹੈ, ਉਸ ਰਕਾਬ ਵਿਚ ਆਪਣਾ ਚਰਨ ਪਾ ਕੇ ਮਹਾਰਾਜ ਦੀ ਛਾਲ ਮਾਰ ਕੇ ਘੋੜੇ ਤੇ ਸਵਾਰ ਹੋਏ ਨੇ।
ਸ੍ਰੀ ਗੁਰੂ ਨਾਨਕ ਆਦ ਮਨਾਏ,
ਘੋੜੇ ਤੋਂ ਚੜਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਤੇ ਵੱਡਿਆਂ ਸਤਿਗੁਰਾਂ ਨੂੰ ਮਨਾਇਆ, ਵੱਡਿਆਂ ਸਤਿਗੁਰਾਂ ਦੇ ਚਰਨਾਂ ਦੀ ਆਰਾਧਨਾ ਕੀਤੀ ਹੈ।
ਚਲੇ ਜਬ ਦੁੰਦਪ ਚੋਬ ਪਰੇ,
ਘੋੜੇ ਨੂੰ ਤੋਰਿਆ ਮਹਾਰਾਜ ਜੀ ਨੇ ਤੇ ਅੱਗੇ ਅੱਗੇ ਚਲਚਾਲੇ ਦੇ ਨਗਾਰਿਆਂ ਤੇ ਚੋਭਾਂ ਲੱਗੀਆਂ ਹੋਈਆਂ ਨਗਾਰਾ ਵੱਜਦਾ ਜਾ ਰਿਹਾ।
ਨਾਦ ਸੁਣੇ ਸਭ ਸੈਨ ਉਤਾਇਲ,
ਸਾਰੀਆਂ ਫੌਜਾਂ ਨੇ ਨਾਦ ਸੁਣੀ ਹੈ, ਘੋੜੇ ਦੇ ਨਗਾਰੇ ਦੀ ਆਵਾਜ਼ ਸੁਣੀ ਹੈ ਕਿ ਹੁਣ ਚਾਲੇ ਦੇ ਨਗਾਰੇ ਦੀ ਆਵਾਜ਼ ਹੈ।
ਹੋਏ ਸਾਵਧਾਨ ਕੋ ਸ਼ਸਤਰ ਤਰੇ,
ਸਾਰੇ ਸਾਵਧਾਨ ਹੋ ਗਏ, ਸਭ ਨੇ ਆਪੋ ਆਪਣੇ ਸ਼ਸਤਰ ਵਸਤਰ ਸਰੀਰ ਤੇ ਧਾਰਨ ਕੀਤੇ ਹਨ।
ਹੋਏ ਅਰੂੜ ਤੁਰੰਗਮ ਉਪਰ,
ਘੋੜਿਆਂ ਤੇ ਸਵਾਰ ਹੋ ਕੇ ਪਿੱਛੇ ਪਿੱਛੇ ਨਾਲ ਨਾਲ ਚੱਲ ਪਏ ਨੇ।
ਤਾਏ ਮਿਲੇ ਮਨ ਮੋਦ ਪਰੇ,
ਮੋਦ ਨਾਲ ਭਰੇ ਹੋਏ ਘੋੜੇ ਦੌੜਾ ਕੇ ਮਹਾਰਾਜ ਜੀ ਦੇ ਨਾਲ ਆ ਰਲੇ ਹਨ।
ਪੈਦਲ ਸੈਨ ਚਲੇ ਸਿੱਖ ਸੰਗਤ,
ਪੈਦਲ ਵੀ ਸਨ ਬੜੇ ਸੂਰਮੇ ਜਿਹੜੇ ਪੈਦਲ ਨਾਲ ਚੱਲ ਰਹੇ ਨੇ, ਫਿਰ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਉਹ ਵੀ ਨਾਲ ਪੈਦਲ ਜਾ ਰਹੀਆਂ ਹਨ।
ਜੇ ਮੁਖ ਦੇਖਣ ਕੇ ਅਭਿਲਾਖੀ,
ਇਹੋ ਜਿਹੀਆਂ ਸਿੱਖ ਸੰਗਤਾਂ ਨਾਲ ਪੈਦਲ ਤੁਰੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਮਨ ਚ ਸਿਰਫ ਗੁਰੂ ਕਲਗੀਧਰ ਦੇ ਸਰੂਪ ਦੇ ਦਰਸ਼ਨਾਂ ਦੀ ਇੱਛਾ ਹੈ, ਹੋਰ ਕੋਈ ਕਾਂਖਾ ਹੀ ਨਹੀਂ, ਸਿਰਫ ਦਰਸ਼ਨਾਂ ਦੀ ਇੱਛਾ ਰੱਖ ਕੇ ਨਾਲ ਨਾਲ ਪੈਦਲ ਤੁਰੇ ਜਾ ਰਹੇ ਨੇ।
ਪਾਂਚ ਸਸੰਗ ਉਦਾਸੀ ਫਕੀਰ,
ਗੁਰੂ ਕਲਗੀਧਰ ਜੀ ਦੇ ਨਾਲ 500 ਉਦਾਸੀ ਸੰਤਾਂ ਦਾ ਮਹਾਂਪੁਰਖਾਂ ਦਾ ਇੱਕ ਵੱਡਾ ਜਥਾ ਵੀ ਗਿਆ। ਕਲਗੀਧਰ ਜੀ ਦੇ ਨਾਲ ਉਦਾਸੀ ਮਹਾਂਪੁਰਖ ਨੌਵੇਂ ਪਾਤਸ਼ਾਹ ਨਾਲ ਵੀ ਰਹਿੰਦੇ ਸੀ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਉਦਾਸੀਆਂ ਨੂੰ ਆਪਣੇ ਨਾਲ ਰੱਖਦੇ ਸਨ। ਉਦਾਸੀ ਸੰਪਰਦਾ ਗੁਰੂ ਖਾਲਸੇ ਪੰਥ ਦਾ ਇੱਕ ਅਨਿੱਖੜਵਾਂ ਅੰਗ ਹੈ, ਅਨਿੱਖੜਵਾਂ ਅੰਗ। ਉਦਾਸੀ ਸੰਪਰਦਾ ਨੇ ਬਹੁਤ ਵੱਡੀ ਭਾਰੀ ਦੇਣ ਵੀ ਗੁਰੂ ਖਾਲਸੇ ਪੰਥ ਨੂੰ ਦਿੱਤੀ ਹੈ ਜੋ ਭੁਲਾਈ ਨਹੀਂ ਜਾ ਸਕਦੀ। ਬੜੇ ਬੜੇ ਵਿਦਵਾਨ, ਬੜੀ ਬੜੀ ਮਹਾਨ ਵਿਦਿਆ ਉਦਾਸੀ ਮਹਾਂਪੁਰਖਾਂ ਨੇ ਦਿੱਤੀ ਹੈ। ਤੋ ਉਦਾਸੀਨ ਸੰਪਰਦਾ ਜੋ ਬਾਬਾ ਸ੍ਰੀ ਚੰਦ ਜੀ ਤੋਂ, ਉਨ੍ਹਾਂ ਤੋਂ ਮਹਾਰਾਜ ਜੀ ਤੋਂ ਚੱਲੀ ਹੈ ਤੇ ਫਿਰ ਜਿਨ੍ਹਾਂ ਦੇ ਮੋਢੀ ਬਾਬਾ ਗੁਰਦਿੱਤਾ ਜੀ ਵੀ ਰਹੇ, ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ। ਤੋ ਉਸ ਉਦਾਸੀ ਸੰਪਰਦਾ ਦੇ 500 ਉਦਾਸੀ ਫਕੀਰ ਉਹ ਗੁਰੂ ਕਲਗੀਧਰ ਜੀ ਦੇ ਨਾਲ ਚੱਲੇ ਨੇ ਪੌਂਟਾ ਸਾਹਿਬ ਵੱਲ। ਹਲੇ ਨਗਰ ਤਾਂ ਨਹੀਂ ਵਸਿਆ ਪੌਂਟਾ ਸਾਹਿਬ, ਪਰ ਉਸ ਇਲਾਕੇ ਨੂੰ ਚੱਲੇ ਹਨ।
ਕਰਾ ਕੀ ਦੇਖ ਲਏ ਗੋਰੇ ਆਖੀ,
ਸਤਿਗੁਰੂ ਜੀ ਦੇ ਚਰਨਾਂ ਦੇ ਵਿਚੋਂ ਦੇਗ ਲੈਂਦੇ ਸਨ। ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ ਇਨ੍ਹਾਂ ਨੂੰ ਸਾਰਿਆਂ ਨੂੰ ਦੇਗ ਮਿਲਦੀ ਸੀ ਗੁਰੂ ਕੇ ਲੰਗਰਾਂ ਚੋਂ।
ਔਰ ਬਾਈਰ ਚਲਿਓ ਸੰਗ ਦੀਰਗ
500 ਤੇ 87 ਸਾਧ ਹੀ ਸੀ ਉਹਨਾਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਚ ਸਿਪਾਹੀ ਸਨ ਫਿਰ ਸੰਗਤਾਂ ਨੇ ਸੈਂਕੜਿਆਂ ਦੀ ਗਿਣਤੀ ਚ ਬੜਾ ਵੱਡਾ ਵਹੀਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਚੱਲਿਆ ਹੈ
ਕੌਣ ਗਿਣੇ ਗਿਣਤੀ ਕਰ ਸਾਖੀ
ਕਹਿੰਦੇ ਕੌਣ ਉਹਨਾਂ ਦੀ ਗਿਣਤੀ ਕਰੇ ਸੰਖਿਆ ਕਰਕੇ ਗਿਣਤੀ ਕੌਣ ਗਿਣੇ ਕਹਿੰਦੇ ਇਸ ਪ੍ਰਕਾਰ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ
ਕੁੰਜਰ ਕੰਟਣ ਕੇ ਠਣਕਾਰ
ਮਹਾਰਾਜ ਜੀ ਨਾਲ ਹਾਥੀ ਜਾ ਰਹੇ ਨੇ ਸ਼ਿੰਗਾਰੇ ਹੋਏ ਜਿਨ੍ਹਾਂ ਦੇ ਗਲਾਂ ਵਿਚ ਪਾਏ ਘੜਿਆਲ ਖੜਕਦੇ ਨੇ ਉਹਨਾਂ ਦੀ ਕਣਕਾਰ ਦੂਰ ਤੱਕ ਸੁਣੀ ਦੀ ਹੈ
ਤੁਰੰਗਮ ਪੋਰਨ ਧੂਲ ਉਡਾਖੀ
ਘੋੜਿਆਂ ਦੇ ਪੌੜਾਂ ਨਾਲ ਧੂੜ ਉੱਡ ਕੇ ਆਕਾਸ਼ ਨੂੰ ਚੜੀ ਹੋਈ ਸੂਰਜ ਨੂੰ ਢਾਂਪੀ ਬੈਠੀ ਹੈ
ਕੇਤਕ ਪੈਦਲ ਸੈਨ ਸੁਚੇਤ
ਸਾਰੇ ਪੈਦਲ ਸੂਰਮੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਨਾਲ ਨਾਲ ਜਾ ਰਹੇ ਨੇ
ਆਨੰਦਪੁਰੇ ਮੈਂ ਰਾਖ ਟਿਕਾਈ
ਆਨੰਦਪੁਰ ਸਾਹਿਬ ਵਿਚ ਮਹਾਰਾਜ ਜੀ ਨੇ ਕੁਝ ਪੈਦਲ ਸੂਰਮੇ ਛੱਡ ਦਿੱਤੇ ਆਨੰਦਪੁਰ ਸਾਹਿਬ ਦੀ ਰਾਖੀ ਵਾਸਤੇ ਕੁਝ ਸਿਪਾਹੀ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤੇ ਹਨ
ਸੂਰਜ ਮਲ ਕੇ ਨੰਦਨ ਦਵੈ
ਬਾਬਾ ਸੂਰਜ ਮਲ ਜੀ ਦੇ ਜਿਹੜੇ ਦੋਵੇਂ ਪੋਤਰੇ ਸਨ ਬਾਬਾ ਗੁਲਾਬ ਰਾਏ ਜੀ ਔਰ ਬਾਬਾ ਸ਼ਿਆਮ ਰਾਏ ਜੀ
ਤਿੰਨ ਕੋ ਸਾਵਧਾਨ ਕਰਿਓ ਤਿਸ ਥਾਈ
ਉਹਨਾਂ ਨੂੰ ਮਹਾਰਾਜ ਜੀ ਨੇ ਸਾਵਧਾਨ ਕਰਕੇ ਪਿੱਛੇ ਛੱਡਿਆ ਕਿ ਤੁਸੀਂ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਕਰਨੀ ਬਾਬਾ ਗੁਲਾਬ ਰਾਏ ਤੇ ਬਾਬਾ ਸ਼ਿਆਮ ਰਾਏ ਦੋਵਾਂ ਨੂੰ ਕਿ ਤੁਸੀਂ ਸ੍ਰੀ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਕਰਨੀ ਹੈ
ਹੋਰ ਮਸੰਦ ਪਛੋਰਨ ਕੀ ਨਸੇ
ਹੋਰ ਮਸੰਦ ਵੀ ਇੱਥੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤੇ ਹਨ
ਲੈ ਸੁਧ ਜੋ ਸਭ ਕੀ ਪਿਛਵਾਈ
ਜਿਹੜੇ ਪਿੱਛੋਂ ਸਾਰਿਆਂ ਦੀ ਸੁਧ ਸਾਰ ਲੈਣ ਕਿਉਂਕਿ ਆਨੰਦਪੁਰ ਸਾਹਿਬ ਦੀ ਸੰਗਤ ਰਹਿੰਦੀ ਸੀ ਹੋਰ ਵੀ ਸੰਗਤਾਂ ਆਉਂਦੀਆਂ ਨੇ ਜਿਹੜੀਆਂ ਆਨੰਦਪੁਰ ਸਾਹਿਬ ਯਾਤਰਾ ਵਾਸਤੇ ਉਹਨਾਂ ਸਾਰਿਆਂ ਦੀ ਸੁਧ ਸਾਰ ਲੈਣੀ ਉਹਨਾਂ ਸਾਰਿਆਂ ਦਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਉਹ ਸਾਰੀਆਂ ਜਿੰਮੇਵਾਰੀਆਂ ਮਹਾਰਾਜ ਜੀ ਇੱਥੇ ਕੁਝ ਸਿੱਖਾਂ ਨੂੰ ਮਸੰਦਾਂ ਨੂੰ ਸੌਂਪ ਕੇ ਚੱਲੇ ਹਨ
ਦੂਰ ਲੋ ਸੰਗ ਗਾਏ ਸਗਰੇ
ਜਿਹੜੀ ਸੰਗਤ ਆਨੰਦਪੁਰ ਸਾਹਿਬ ਦੀ ਸੀ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਕਾਫੀ ਦੂਰ ਤੱਕ ਅੱਗੇ ਤੱਕ ਮਹਾਰਾਜ ਜੀ ਨੂੰ ਵਿਦਾ ਕਰਨ ਲਈ ਗਏ ਨੇ
ਹੁਣ ਧੀਰਜ ਪਾਖ ਕਦੀ ਨ ਹਟਾਈ
ਫਿਰ ਧੀਰਜ ਦਿੱਤਾ ਸੰਗਤ ਨੂੰ ਆਖਿਆ ਭਾਈ ਜਾਓ ਹੁਣ ਤੁਸੀਂ ਜਾ ਕੇ ਆਪੋ ਆਪਣੇ ਘਰਾਂ ਵਿਚ ਆਪਣੇ ਆਪਣੇ ਕਾਰ ਵਿਹਾਰ ਸੰਭਾਲੋ
ਆਏ ਗਏ ਪੁਰ ਕੀਰਤ ਮੈਂ
ਇਸ ਤਰ੍ਹਾਂ ਚਲਦਿਆਂ ਚਲਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਆ ਗਏ ਹਨ
ਗੁਰ ਪੂਰਨ ਪੂਰਬ ਕੀਨ ਨਵੇਸ਼ੂ
ਸਤਿਗੁਰੂ ਜੀ ਨੇ ਪਹਿਲਾ ਡੇਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਕੀਤਾ ਕੀਰਤਪੁਰ ਸਾਹਿਬ ਆ ਕੇ ਮਹਾਰਾਜ ਜੀ ਨੇ ਪਹਿਲਾ ਪੜਾਅ ਕੀਤਾ ਹੈ
ਆਇਸ ਪਾਏ ਤੇ ਹਾਵਲ ਕੋ
ਮਹਾਰਾਜ ਜੀ ਨੇ ਹੁਕਮ ਕੀਤਾ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ ਖੁੱਲੇ ਗੱਫੇ ਦੇਗਾਂ ਦੇ 6ਵੇਂ ਪਾਤਸ਼ਾਹ ਦੇ ਅਸਥਾਨ ਤੇ 7ਵੇਂ ਪਾਤਸ਼ਾਹ ਦੇ ਅਸਥਾਨ ਦੇ ਉੱਤੇ ਤੇ ਦੇਗਾਂ ਅਰਦਾਸ ਕਰਨੀ ਹੈ ਇਸ ਕਰਕੇ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਨ ਦਾ ਹੁਕਮ ਹੋਇਆ
ਤਤਕਾਲ ਕਰਿਓ ਤੈ ਲਿਆਏ ਵਿਸ਼ੇਸ਼ੂ
ਤਤਕਾਲ ਸੇਵਾਦਾਰ ਕੜਾ ਪ੍ਰਸ਼ਾਦ ਦੀ ਦੇਗ ਬੜੀ ਭਾਵਨਾ ਤੇ ਸੁਚਮਤਾ ਸਹਿਤ ਤਿਆਰ ਕਰ ਲਿਆਏ
ਸ੍ਰੀ ਹਰਗੋਬਿੰਦ ਕੇ ਸਥਾਨ
ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਦਾ ਜੋ ਪਵਿੱਤਰ ਸਥਾਨ ਹੈ
ਗਏ ਗੁਰ ਗੋਬਿੰਦ ਸਿੰਘ ਸੁਰੇਸ਼ੂ
ਕਲਗੀਧਰ ਜੀ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਤੇ ਗਏ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੋਏ
ਬੰਧ ਉਬੈ ਕਰ ਬੰਧਨ ਕੀਨ
ਦੋਵੇਂ ਹੱਥ ਜੋੜ ਕੇ ਬੜੀ ਭਾਵਨਾ ਤੇ ਸਤਿਕਾਰ ਨਾਲ ਬੰਦਨਾ ਕੀਤੀ ਮੱਥਾ ਟੇਕਿਆ
ਦਿਓ ਵਰਤਾਏ ਵਿਸਾਲ ਅਸ਼ੇਸ਼ੂ
ਅਰਦਾਸ ਕਰਨ ਤੋਂ ਬਾਅਦ ਹੁਕਮ ਹੋਇਆ ਕਿ ਦੇਗ ਸਾਰਿਆਂ ਵਿਚ ਵੰਡ ਦਿਓ ਖੁੱਲੀਆਂ ਦੇਗਾਂ ਆਈਆਂ ਸਨ ਕੜਾ ਪ੍ਰਸ਼ਾਦ ਦੀਆਂ ਸਾਰੀ ਸੰਗਤ ਵਿਚ ਖੁੱਲੀ ਦੇਗ ਵਰਤਾਈ ਗਈ
ਆਨ ਜਥਾਨ ਜਥੋ ਚਿਤ ਜਾਨ
ਔਰ ਜਥੋ ਚਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਅਸਥਾਨਾਂ ਦੇ ਉੱਤੇ ਨਮਸਕਾਰ ਕੀਤੀ ਹੈ
ਸਭੇ ਬਿਦ ਠਾਨ ਗਏ ਨਿਜ ਡੇਰੇ
ਸਾਰੇ ਅਸਥਾਨਾਂ ਦੇ ਯਾਤਰਾ ਕਰਕੇ ਨਮਸਕਾਰ ਕਰਕੇ ਪਤਾਲਪੁਰੀ ਸਾਹਿਬ ਸ਼ੀਸ਼ ਮਹਿਲ ਸਾਹਿਬ ਤਖ਼ਤ ਸਾਹਿਬ ਜੋ ਜਿੰਨੇ ਮਹਾਰਾਜ ਜੀ ਦੇ ਅਸਥਾਨ ਨੇ 6ਵੇਂ ਪਾਤਸ਼ਾਹ ਦੇ 7ਵੇਂ ਪਾਤਸ਼ਾਹ ਦੇ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਉਹਨਾਂ ਸਾਰੇ ਅਸਥਾਨਾਂ ਦੇ ਉੱਤੇ ਮਹਾਰਾਜ ਕਲਗੀਧਰ ਜੀ ਨੇ ਨਮਸਕਾਰ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਫਿਰ ਜਿੱਥੇ ਸਤਿਗੁਰਾਂ ਡੇਰਾ ਕੀਤਾ ਸੀ ਚੱਲ ਕੇ ਉੱਥੇ ਆਏ ਹਨ।
ਜੇਪੁਰ ਕੀਰਤ ਕੇ ਨਰ ਨਾਰ,
ਜਿਹੜੇ ਕੀਰਤਪੁਰ ਸਾਹਿਬ ਦੇ ਨਰ ਨਾਰੀਆਂ ਨੇ, ਕੀਰਤਪੁਰ ਸਾਹਿਬ ਦੇ ਵਸਿੰਦੇ ਹਨ।
ਗੁਰੂ ਦਰਸੇ ਰਿਦ ਮੋਦ ਕਨੇਰੇ,
ਸਾਰੇ ਆ ਗਏ ਹੁਮ ਹੁਮ ਆ ਕੇ, ਸਭ ਨੇ ਆ ਕੇ ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਬੜਾ ਆਨੰਦ ਮਾਣਿਆ।
ਦੇਤੇ ਅਕੋਰ ਜਥਾ ਸ਼ਕਤੀ,
ਜਥਾ ਸ਼ਕਤ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿਚ ਪਿਟਾਵਾ ਭੇਟ ਕਰਦੇ ਹਨ।
ਜਿਨ ਸੋਡਨ ਕੇ ਤੈ ਧਾਮ ਬਸੇਰੇ,
ਪਾਤਸ਼ਾਹ ਜੀ ਕੀਰਤਪੁਰ ਸਾਹਿਬ ਚ ਬੜੇ ਸੋਢੀ ਰਹਿੰਦੇ ਸਨ ਤੇ ਉਹਨਾਂ ਸੋਢੀਆਂ ਦੇ ਜਿੰਨੇ ਪਰਿਵਾਰ ਨੇ ਛੇਵੇਂ ਪਾਤਸ਼ਾਹ ਜੀ ਦੀ ਅੰਸ ਵੰਸ਼ ਚੋਂ, ਉਹ ਸਾਰੇ ਸੋਢੀਆਂ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਰੈਨ ਮੈਂ ਖਾਨ ਅਰ ਪਾਨ ਕਰੇ,
ਰਾਤ ਨੂੰ ਸਤਿਗੁਰਾਂ ਨੇ ਇੱਥੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਹੋਏ ਨੀਂਦ ਬਸੀ ਪੁਨ ਜਾਗ ਸਵੇਰੇ,
ਤਕਰੀਬਨ ਵਾਜ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਆਸਣਾਂ ਤੇ ਬਿਰਾਜੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਖਾਸਣਾ ਤੇ ਸੁਖ ਲਏ ਹਨ।
ਸੋਚ ਇਸ਼ਨਾਨ ਕੋਠਾਨ ਪਲੇ ਪਟ,
ਰਾਤ ਰਹਿੰਦੇ ਅੰਮ੍ਰਿਤ ਵੇਲੇ ਸਾਹਿਬ ਉੱਠੇ ਨੇ, ਸੋਚ ਇਸ਼ਨਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰ ਨੂੰ ਤਿਆਰ ਬਰ ਤਿਆਰ ਕੀਤਾ।
ਆਯੁਧ ਧਾਰ ਪਏ ਅਸਵਾਰਾ,
ਮਹਾਰਾਜ ਜੀ ਨੇ ਸ਼ਸਤਰ ਧਾਰਨ ਕੀਤੇ ਨੇ ਔਰ ਸ੍ਰੀ ਕੀਰਤਪੁਰ ਸਾਹਿਬ ਤੋਂ ਪਾਤਸ਼ਾਹ ਨੇ ਚਾਲਾ ਪਾਇਆ ਹੈ।
ਬ੍ਰਿੰਦ ਤੁਰੰਗ ਮਤੰਗ ਸਜੇ ਬੜ,
ਸਾਰੇ ਘੋੜੇ ਹਾਥੀ ਊਂਠ ਬੈਲ ਸ਼ਿੰਗਾਰੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਰਹੇ ਨੇ।
ਬਾਜ ਉੱਠਿਓ ਰਣਜੀਤ ਨਗਾਰਾ,
ਸਾਹਿਬ ਦਾ ਰਣਜੀਤ ਨਗਾਰਾ ਅੱਗੇ ਅੱਗੇ ਵੱਜਦਾ ਜਾ ਰਿਹਾ, ਗੂੰਜਦਾ ਜਾ ਰਿਹਾ।
ਪੰਤ ਪ੍ਰਿਆਤ ਅਖੇਰਨ ਖੇਲਤ,
ਰਸਤੇ ਦੇ ਵਿਚ ਸ਼ਿਕਾਰ ਖੇਡਦੇ ਜਾ ਰਹੇ ਨੇ। ਕਲਗੀਧਰ ਜੀ ਕੀਰਤਪੁਰ ਸਾਹਿਬ ਤੋਂ ਅੱਗੇ ਜੰਗਲ ਦਾ ਹੀ ਇਲਾਕਾ ਸੀ ਰੋਪੜ ਤੱਕ, ਤੋ ਰਸਤੇ ਵਿਚ ਨੇੜੇ ਤੇੜੇ ਕਈ ਨਗਰ ਵੀ ਸਨ ਤੇ ਜੰਗਲ ਦੇ ਇਲਾਕੇ ਚੋ ਲੰਘਦਿਆਂ ਹੋਇਆ ਮਹਾਰਾਜ ਜੀ ਸ਼ਿਕਾਰ ਖੇਡਦੇ ਜਾ ਰਹੇ ਨੇ।
ਰੋਪੜ ਆਨੰਦ ਵੇਸ਼ ਕੋਡਾਰਾ,
ਚੱਲ ਕੇ ਸਤਿਗੁਰੂ ਜੀ ਰੋਪੜ ਆਏ ਹਨ ਤੇ ਰੋਪੜ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਰਾਤ ਬਿਤਾਏ ਜਥਾ ਸੁਖ ਸੰਗ,
ਬੜੇ ਸੁਖ ਤੇ ਆਨੰਦ ਨਾਲ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ ਹੈ।
ਚੜੇ ਦਿਨ ਮੈਂ ਚੱਲ ਪੰਥ ਮਜਾਰਾ,
ਫਿਰ ਦਿਨ ਚੜੇ ਮਹਾਰਾਜ ਜੀ ਉਥੋਂ ਚੱਲ ਪਏ ਨੇ, ਮੱਜਲ ਦਰ ਮੱਜਲ ਪੈਂਡਾ ਤੈਅ ਕਰਦੇ ਹੋਏ ਜਾ ਰਹੇ ਨੇ।
ਈਖਦ ਕੋਸ ਆਨੰਦ ਸੁਚਾਲਤ,
ਜ਼ਿਆਦਾ ਲੰਮਾ ਪੈਂਡਾ ਨਹੀਂ ਤੈਅ ਕਰਦੇ, ਥੋੜੇ ਕੋ ਪੈਂਡਾ ਰਾਹ ਮਹਾਰਾਜ ਜੀ ਜਿੰਨਾ ਕ ਆਰਾਮ ਨਾਲ ਸਾਰਿਆਂ ਕੋਲੋਂ ਤੈਅ ਹੋ ਜੇ ਉਨਾ ਕ ਰਸਤਾ ਤੈਅ ਕਰਦੇ ਨੇ। ਹਾਂਜੀ,
ਰਾਤ ਮੈਂ ਕਾਲਤ ਦੀਰਗ ਡੇਰਾ,
ਜਿੱਥੇ ਰਾਤ ਪੈਂਦੀ ਹੈ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਡੇਰਾ ਪਾ ਲੈਂਦੇ ਨੇ। ਸਤਿਗੁਰਾਂ ਦੀਆਂ ਸਾਰੀਆਂ ਫੌਜਾਂ ਆਣ ਉਤਰਦੀਆਂ ਹਨ।
ਕੂਚ ਪੈ ਕੂਚ ਚਲੇ ਮਦ ਜਾਤ,
ਕੂਚ ਤੇ ਕੂਚ ਕਰਦਿਆਂ ਹੋਇਆ ਰਸਤੇ ਚ ਜਾ ਰਹੇ ਨੇ।
ਪਹਾੜ ਨਹਿਰਤ ਨੇੜੇ ਨੇਰਾ,
ਪਹਾੜ ਨੇੜੇ ਦਿਸਦੇ ਨੇ, ਜਦੋਂ ਮੈਦਾਨੀ ਇਲਾਕੇ ਚੋਂ ਜਾਣ ਲੱਗੀ ਹੈ ਨਾ ਪਹਾੜਾਂ ਵੱਲ ਤੇ ਪਹਾੜ ਨੇੜੇ ਤੋਂ ਨੇੜੇ ਦਿਸਣੇ ਸ਼ੁਰੂ ਹੋ ਜਾਂਦੇ ਨੇ, ਪਰ ਜਿਵੇਂ ਜਿਵੇਂ ਨੇੜੇ ਜਾਈਏ ਹੋਰ ਅੱਗੇ ਨੂੰ ਦਿਸਦੇ ਨੇ, ਤੇ ਏਦਾਂ ਪਹਾੜ ਜਿਹੜੇ ਨੇ ਉਹ ਨੇੜੇ ਤੋਂ ਨੇੜੇ ਦਿਸਦੇ ਨੇ ਪਰ ਹਾਲੇ ਕੁਝ ਦੂਰੀ ਤੇ ਹਨ, ਉਥੇ ਤੱਕ ਨਹੀਂ ਪਹੁੰਚੇ।
ਪੰਥ ਉਲੰਘ ਗਏ ਜਬ ਕੇਤਕ,
ਮਹਾਰਾਜ ਜੀ ਨੇ ਇਸ ਤਰ੍ਹਾਂ ਜਦੋਂ ਕਾਫੀ ਪੈਂਡਾ ਤੈਅ ਕੀਤਾ ਨਰਾਇਣਗੜ੍ਹ ਤੋਂ ਕਾਲਾ ਅੰਬ ਇਧਰਲੇ ਇਲਾਕੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ ਸਨ ਪੌਂਟਾ ਸਾਹਿਬ ਨੂੰ, ਨਾਹਣ ਵੱਲ ਨੂੰ, ਇਹ ਮਹਾਰਾਜ ਜੀ ਨੇ ਰੂਟ ਰੱਖਿਆ ਸੀ, ਰਸਤਾ ਰੱਖਿਆ ਸੀ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਪੈਂਡਾ ਤੈਅ ਕਰਕੇ ਜਦੋਂ ਪਹਾੜਾਂ ਦੇ ਵਿਚ ਆ ਪਹੁੰਚੇ,
ਸੈਲ ਸਮੀਪ ਪਾ ਨਾਹਣ ਕੇਰਾ,
ਜਿਹੜਾ ਨਾਹਣ ਦਾ ਰਾਜਾ ਸੀ ਉਹਦਾ ਜਿਹੜਾ, ਕਿਉਂਕਿ ਨਾਹਣ ਨਗਰ ਵੀ ਇੱਕ ਉੱਚੇ ਪਹਾੜ ਦੇ ਉੱਤੇ ਵਸਿਆ ਹੋਇਆ, ਬੜਾ ਸਿਖਰ ਦਾ ਉੱਤਾ ਉਚਾਈ ਦਾ ਪਹਾੜ ਹੈ, ਅੱਜ ਵੀ ਬੜੀ ਉਚਾਈ ਦੇ ਉੱਤੇ ਆ, ਉੱਥੇ ਉਹ ਨਗਰ ਵਸਿਆ ਹੋਇਆ ਤੇ ਉਸ ਪਹਾੜ ਦੇ ਨੇੜੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆ ਪਹੁੰਚੇ ਹਨ।
ਉਪਤ ਕੋ ਸੁਧ ਪ੍ਰਾਪਤ ਪੀ,
ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੂੰ ਖਬਰ ਮਿਲੀ ਕਿ ਕਲਗੀਧਰ ਜੀ ਦੀਆਂ ਫੌਜਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮੇਰੇ ਦੇਸ਼ ਨੂੰ ਪਵਿੱਤਰ ਕਰਨ ਵਾਸਤੇ ਨੇੜੇ ਆ ਗਏ ਹਨ।
ਹੋਏ ਤਿਆਰ ਚਲਿਓ ਚਿਤ ਚਾਵ ਬਡੇਰਾ,
ਚਾਓ ਹੈ ਮੇਦਨੀ ਪ੍ਰਕਾਸ਼ ਦੇ ਮਨ ਚ ਬੜੀ ਜੀ ਉਮੰਗ ਕਿ ਸਤਿਗੁਰਾਂ ਦੇ ਦੀਦਾਰ ਕਰਨੇ ਦਰਸ਼ਨ ਕਰਨੇ ਨੇ, ਤੇ ਬੜਾ ਭਾਰੀ ਚਾਉ ਆਪਣੇ ਹਿਰਦੇ ਚ ਧਾਰਨ ਕਰਕੇ ਚੱਲਿਆ ਹੈ।
ਨਰਾਜ ਚੰਦ ਚਲੇ ਉਹ ਸਮਾਜ ਸੰਗ ਲੀਨ ਸੈਨ ਕੋ ਬਨਾਇਕ ਹੈ,
ਔਰ ਇਹਨੇ ਮਹਾਰਾਜ ਜੀ ਦਾ ਸਵਾਗਤ ਕਰਨ ਵਾਸਤੇ ਸਤਿਗੁਰੂ ਜੀ ਨੂੰ ਜੀਓ ਆਇਆ ਕਹਿਣ ਵਾਸਤੇ ਇਹਨੇ ਆਪਣੇ ਵਜ਼ੀਰਾਂ ਨੂੰ ਨਾਲ ਲਿਆ, ਜਿਹੜੇ ਇਹਦੇ ਸਲਾਹਕਾਰ ਸਨ ਸਿਪਾਹੀ ਸਨ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ ਹੈ।
ਸੋ ਮੇਦਨੀ ਪ੍ਰਕਾਸ਼ ਪੂਪ ਦੂਤ ਕੋ ਮਿਲਾਇਕ ਹੈ,
ਜਿਹੜਾ ਦੂਤ ਆਨੰਦਪੁਰ ਸਾਹਿਬ ਭੇਜਿਆ ਸੀ ਨਾ ਮਹਾਰਾਜ ਜੀ ਕੋਲ ਚਿੱਠੀ ਦੇ ਕੇ, ਉਹਨੂੰ ਵੀ ਮੇਦਨੀ ਪ੍ਰਕਾਸ਼ ਨੇ ਨਾਲ ਲੈ ਲਿਆ, ਕਿਉਂਕਿ ਉਹਨੂੰ ਮਹਾਰਾਜ ਜੀ ਦੀ ਪਛਾਣ ਸੀ। ਇਸ ਕਰਕੇ ਮੇਦਨੀ ਪ੍ਰਕਾਸ਼ ਨੇ ਤਾਂ ਪਹਿਲੀ ਵਾਰ ਮਿਲਣਾ ਸੀ, ਉਹਨੂੰ ਆਪਣੇ ਨਾਲ ਨਾਲ ਲੈ ਲਿਆ, ਅੱਗੇ ਟੋਰ ਲਿਆ।
ਤਰੇ ਪਹਾੜ ਤੀਰ ਕੇ ਨਿਵੇਸ਼ ਜਾਨ ਦਿਆਲ ਕੋ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਨ ਦਾ ਜਿਹੜਾ ਪਹਾੜ ਸੀ ਉਹਦੇ ਥੱਲੜੇ ਪਾਸੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਤਰੇ ਹੋਏ ਸਨ।
ਪਿਆਨ ਕੀਨ ਆਏ ਗੋ ਸਮੀਪ ਤਾਤ ਕਾਲ ਕੋ,
ਉਸ ਵਕਤ ਚੱਲ ਕੇ ਬੜੀ ਛੇਤੀ ਨਾਲ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਦੇ ਕੋਲ ਆਇਆ ਹੈ।
ਅਕੋਰ ਲੈ ਤੋ ਰੰਗ ਸੋ ਸੋ ਚੀਰ ਬ੍ਰਿੰਦ ਬਿੱਤ ਕੋ,
ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾ ਕਰਨ ਵਾਸਤੇ ਬੜਾ ਵਧੀਆ ਘੋੜਾ ਲਿਆਇਆ, ਸ਼ਿੰਗਾਰ ਕੇ ਨਾ ਚੰਗੀ ਤਰ੍ਹਾਂ ਘੋੜੇ ਨੂੰ ਸਾਹਿਬ ਨੂੰ ਭੇਟ ਕਰਨ ਵਾਸਤੇ ਘੋੜਾ ਲਿਆਂਦਾ, ਬੜੇ ਸੋਹਣੇ ਚੀਰ ਬਸਤਰ ਹੋਰ ਅਨੇਕ ਪ੍ਰਕਾਰ ਦੇ ਹੋਰ ਵੀ ਕਈ ਪਦਾਰਥ ਇਹ ਮਹਾਰਾਜ ਜੀ ਨੂੰ ਭੇਟ ਕਰਨ ਲਈ ਲਿਆਇਆ ਹੈ।
ਮਿਲਿਓ ਸੋ ਹੱਥ ਜੋੜ ਕੇ ਆਨੰਦ ਕੀਨ ਚਿੱਤ ਕੋ,
ਸਾਰੀਆਂ ਵਸਤੂਆਂ ਮਹਾਰਾਜ ਜੀ ਨੂੰ ਭੇਟ ਕਰਕੇ ਨਾ ਹੱਥ ਜੋੜ ਕੇ ਬੜੇ ਭਾਰੀ ਆਨੰਦ ਨਾਲ ਬੜੇ ਭਾਰੀ ਚਿੱਤ ਦੇ ਚਾਉ ਨਾਲ ਇਹਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਮਿਲਿਆ ਹੈ।
ਪਦਾਰ ਬਿੰਦ ਬੰਦਨਾ ਕਰੀ ਸਰੂਪ ਦੇਖਿਓ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਬੰਦਨਾ ਕੀਤੀ ਹੈ, ਔਰ ਸਾਹਿਬ ਜੀ ਦੇ ਪਵਿੱਤਰ ਸੋਹਣੇ ਸਵਰੂਪ ਨੂੰ ਇਹਨੇ ਆਪਣਿਆਂ ਨੇਤਰਾਂ ਨਾਲ ਨਿਹਾਰਿਆ ਤੇ ਵੇਖਿਆ ਹੈ।
ਪ੍ਰਭੂ ਮੁਕੰਦ ਬੂਜਿਓ ਆਨੰਦ ਕੋ ਅਸ਼ੇਖਿਓ,
ਮਹਾਰਾਜ ਜੀ ਨੇ ਵੇਖ ਕੇ ਰਾਜੇ ਨਾਨ ਨੂੰ ਹੁਕਮ ਵਚਨ ਕੀਤਾ, ਆਖਿਆ ਹਾਂ ਨਹਣੇਸ਼ ਰਾਜਾ ਮੇਦਨੀ ਪ੍ਰਕਾਸ਼ ਰਾਜੀ ਖੁਸ਼ੀ ਹੈ। ਮਹਾਰਾਜ ਜੀ ਨੇ ਇਹਦਾ ਸੁਖ ਸੁਨੇਹਾ ਪੁੱਛਿਆ।
ਖੁਸ਼ੀ ਗੁਰੂ ਸੋਰਾਵਰੀ ਪ੍ਰਮੋਦਮ ਹੋਏ ਦੀਨਿਓ,
ਕਹਿਣ ਲੱਗਾ ਸਾਹਿਬ ਜੀ ਆਪ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਆਪ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਔਰ ਇੱਥੇ ਆ ਕੇ ਚਰਨ ਪਾਏ, ਮੈਨੂੰ ਖੁਸ਼ੀਆਂ ਬਖਸ਼ ਦਿੱਤੀਆਂ। ਮਹਾਰਾਜ ਅੱਜ ਜਿੰਨਾ ਪ੍ਰਮੋਦ ਜਿੰਨਾ ਆਨੰਦ ਮੇਰੇ ਹਿਰਦੇ ਵਿਚ ਹੈ ਉਹ ਮੈਂ ਆਪਣੇ ਸ਼ਬਦਾਂ ਦੁਆਰਾ ਬਿਆਨ ਨਹੀਂ ਕਰ ਸਕਦਾ।
ਬਸੀ ਰਹੋ ਸਨੇਹ ਕੇ ਅੱਛੇ ਕੀਨਿਓ,
ਮਹਾਰਾਜ ਤੁਸੀਂ ਬੜਾ ਵੱਡਾ ਬਿਰਧ ਸੰਭਾਲਿਆ ਕਿਉਂਕਿ ਤੁਸੀਂ ਪ੍ਰੇਮ ਦੇ ਵਸੀਕਾਰ ਹੋ, ਜਿਹੜੇ ਤੁਹਾਡੇ ਨਾਲ ਪ੍ਰੀਤ ਕਰਦੇ ਨੇ ਪ੍ਰੇਮ ਕਰਦੇ ਨੇ ਉਹਨਾਂ ਪ੍ਰੇਮ ਕਰਨ ਵਾਲਿਆਂ ਦੇ ਤੁਸੀਂ ਵਸੀਕਾਰ ਹੋ, ਤੁਸੀਂ ਬੜੀ ਦਇਆ ਕੀਤੀ ਹੈ।
ਦੇਹੋ ਦੀਦਾਰੇ ਆਨ ਕੈ ਨਿਹਾਲ ਕੈ ਸੰਭਾਲਿਓ,
ਆਪ ਜੀ ਨੇ ਮੈਨੂੰ ਦੀਦਾਰ ਬਖਸ਼ੇ ਨੇ, ਬੜੀ ਰਹਿਮਤ ਕੀਤੀ ਹੈ, ਦੀਦਾਰ ਬਖਸ਼ੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੈਨੂੰ ਦੀਦਾਰ ਬਖਸ਼ ਕੇ ਨਿਹਾਲ 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 ਕਰ ਦਿੱਤਾ, ਮੈਨੂੰ ਆਪਣਾ ਜਾਣ ਕੇ ਸੰਭਾਲ ਲਿਆ।
ਮਨੋਰਥਾਨ ਪੂਰਿਓ ਚਰਨ ਦੇਸ਼ ਤਾ ਲਿਓ,
ਮਹਾਰਾਜ ਮੇਰੇ ਸਾਰੇ ਮਨੋਰਥ ਪੂਰੇ ਕਰ ਦਿੱਤੇ ਨੇ, ਆਪ ਜੀ ਨੇ ਇਸ ਪਵਿੱਤਰ ਦੇਸ਼ ਦੇ ਵਿਚ ਚਰਨ ਪਾ ਕੇ ਇਸ ਦੇਸ਼ ਨੂੰ ਇਸ ਰਿਆਸਤ ਨੂੰ ਪਵਿੱਤਰ ਕਰ ਦਿੱਤਾ, ਸਾਹਿਬ ਜੀ ਪਾਵਨ ਕਰ ਦਿੱਤਾ, ਇੱਥੋਂ ਦਾ ਜ਼ਰਾ ਜ਼ਰਾ ਤੁਹਾਡੇ ਚਰਨਾਂ ਦੀ ਛੂਹ ਨਾਲ ਆਨੰਦਿਤ ਹੋ ਰਿਹਾ।
ਉਨੀਤ ਪੌਣ ਕੀਜੀਏ ਲਖੋ ਸੋ ਦਾਸ ਮੋਏ ਕੋ,
ਮੈਨੂੰ ਆਪਣਾ ਦਾਸ ਜਾਣੋ ਤੇ ਕਿਰਪਾ ਕਰੋ ਮੇਰਾ ਘਰ ਪਵਿੱਤਰ ਕਰੋ, ਉੱਥੇ ਚੱਲ ਕੇ ਚਰਨ ਪਾਓ, ਉਹ ਮਹਿਲ ਤੁਹਾਡੇ ਬਖਸ਼ੇ ਹੋਏ ਨੇ ਤੇ ਮਹਾਰਾਜ ਜੀ ਕਿਰਪਾ ਕਰਕੇ ਮਹਿਲਾਂ ਵਿਚ ਚਰਨ ਪਾਓ ਤੇ ਮੇਰਾ ਘਰ ਆਪਣੇ ਚਰਨ ਪਾ ਕੇ ਪਵਿੱਤਰ ਕਰ ਦਿਓ।
ਅਖੇਰ ਖੇਲ ਭਾਵ ਤੇ ਬਿਲੋਕ ਬ੍ਰਿੰਦ ਕੋ
ਮਹਾਰਾਜ ਇੱਥੇ ਮਨ ਭਾਉਂਦਾ ਸ਼ਿਕਾਰ ਖੇਡੋ। ਇਹ ਸਾਰੀ ਧਰਤੀ ਤੁਹਾਡੀ ਹੈ, ਇਹ ਸਾਰੀ ਰਿਆਸ ਤੁਹਾਡੀ ਹੈ। ਜਿੱਥੇ ਚਾਹੇ ਮਰਜੀ ਮੌਜ ਨਾਲ ਵਿਚਰੋ, ਜਿੱਥੇ ਚਾਹੇ ਮਰਜੀ ਸ਼ਿਕਾਰ ਖੇਡੋ।
ਬਿਨੈ ਬਖਾਨ ਏਵ ਭੂਪ ਮੇਦਨੀ ਪ੍ਰਕਾਸ਼ਿਆ।
ਇਹ ਤਾਂ ਮੇਦਨੀ ਪ੍ਰਕਾਸ਼ ਰਾਜੇ ਨੇ, ਬਿਨੈ ਬਖਾਨ ਏਵ ਭੂਪ ਮੇਦਨੀ ਪ੍ਰਕਾਸ਼ਿਆ। ਮੇਦਨੀ ਪ੍ਰਕਾਸ਼ ਨੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ।
ਮੁਕੰਦ ਕੀਨ ਤਿਆਰ ਕੋਸ ਲੈ ਚਲਿਓ ਅਵਾਸਿਆ।
ਸਤਿਗੁਰੂ ਜੀ ਨੂੰ ਬੇਨਤੀ ਕਰਕੇ ਮੁਕਤੀ ਦਾਤੇ ਨੂੰ ਤਿਆਰ ਕੀਤਾ ਆਪਣੇ ਘਰ ਲਿਜਾਣ ਵਾਸਤੇ, ਤੇ ਸਤਿਗੁਰੂ ਜੀ ਮੇਰੇ ਘਰ ਦੇ ਵਿਚ ਚਰਨ ਪਾਉਣ, ਮੇਰੇ ਮਹਿਲਾਂ ਨੂੰ ਪਵਿੱਤਰ ਕਰਨ। ਦੇਸ਼ ਤਾਂ ਪਵਿੱਤਰ ਕਰ ਦਿੱਤਾ, ਮੇਰੇ ਜਿਹੜੇ ਮਹਿਲ ਹਨ ਉਹ ਵੀ ਸਤਿਗੁਰਾਂ ਦੇ ਬਖਸ਼ੇ ਹੋਏ ਨੇ, ਤੇ ਘਰ ਵਿਚ ਮਹਿਲਾਂ ਵਿਚ ਆ ਕੇ ਮਹਾਰਾਜ ਜੀ ਚਰਨ ਪਾਉਣ। ਇਸ ਤਰ੍ਹਾਂ ਬੇਨਤੀ ਕਰਕੇ ਇਹਨੇ ਸਤਿਗੁਰਾਂ ਨੂੰ ਨਾਲ ਚੱਲਣ ਲਈ ਤਿਆਰ ਕੀਤਾ ਹੈ।
ਤੁਰੰਗ ਪੈ ਰੂੜੋ ਪਿਆਨ ਆਪ ਕੀਨਿਆ
ਵਾਲੇ ਚੋਜੀ ਪ੍ਰੀਤਮੇ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਘੋੜੇ ਤੇ ਸਵਾਰ ਹੋਏ। ਸਵਾਰ ਹੋ ਕੇ ਘੋੜੇ ਤੇ ਮਹਾਰਾਜ ਜੀ ਰਾਜੇ ਮੇਦਨੀ ਪ੍ਰਕਾਸ਼ ਦੇ ਨਾਲ ਚੱਲ ਪਏ।
ਕਿਰਪਾਲ ਸੰਗ ਮਾਤੁਲ ਕਿਰਪਾਲ ਪਾਚੀਨਿਓ।
ਔਰ ਮਾਮਾ ਕਿਰਪਾਲ ਚੰਦ ਜੀ ਜੋ ਸਤਿਗੁਰੂ ਜੀ ਦੇ ਪੂਜਨੀਕ ਮਾਮਾ ਜੀ ਹਨ, ਉਹ ਵੀ ਸਤਿਗੁਰੂ ਜੀ ਦੇ ਨਾਲ ਨਾਲ ਪਿੱਛੇ ਪਿੱਛੇ ਜਾ ਰਹੇ ਨੇ।
ਗਏ ਬਿਖਮ ਪੰਥ ਤੋਰ ਉੱਚ ਪਾਏ ਡਾਲ ਤੇ।
ਰਸਤਾ ਬੜਾ ਔਖਾ ਸੀ ਕਿਉਂਕਿ ਪਹਾੜ ਬੜਾ, ਅੱਜ ਵੀ ਤੁਸੀਂ ਆਪਣੇ ਗੱਡੀ ਰਾਹੀਂ ਵੀ ਜਾਓ ਨਾ ਤਾਂ ਵੀ ਬਹੁਤ ਔਖਾ ਰਸਤਾ ਹੈ। ਨਾਨ ਦਾ ਜਿਹੜਾ ਰਸਤਾ ਹੈ ਪਹਾੜ ਬਿਲਕੁਲ ਉੱਪਰ ਸਿਖਰ ਦੇ ਉੱਤੇ ਨਗਰ ਹੈ, ਅੱਜ ਵੀ ਬੜਾ ਔਖਿਆਈ ਨਾਲ ਚੜਿਆ ਜਾਂਦਾ, ਉਦੋਂ ਤਾਂ ਰਸਤਾ ਹੋਰ ਵੀ ਛੋਟਾ ਹੋਵੇਗਾ, ਪਗਡੰਡੀ ਬਣੀ ਹੋਵੇਗੀ ਪਹਾੜ ਤੇ ਚੜਨ ਵਾਸਤੇ। ਕਹਿੰਦੇ ਬੜਾ ਬਿਖਮ ਜਿਹਾ ਰਸਤਾ ਹੈ, ਉਹਦੇ ਤੇ ਮਹਾਰਾਜ ਜੀ ਚਰਨ ਪਾਉਂਦੇ ਚੜਦੇ ਜਾ ਰਹੇ ਨੇ।
ਸੁਮੇਦਨੀ ਪ੍ਰਕਾਸ਼ ਸਾਤ ਪੂਜ ਤੇ ਦਿਖਾਲ ਤੇ।
ਮਹਾਰਾਜ ਜੀ ਮੇਦਨੀ ਪ੍ਰਕਾਸ਼ ਰਾਜੇ ਨਾਲ ਨਾ ਗੱਲਾਂ ਕਰਦੇ ਜਾਂਦੇ ਨੇ, ਨਾਲ ਪੁੱਛਦੇ ਜਾਂਦੇ ਜਾਂਦੇ ਨੇ ਵੀ ਉਹ ਸਾਹਮਣੇ ਜਿਹੜਾ ਪਹਾੜ ਹੈ ਉਹ ਵੀ ਤੇਰੀ ਰਿਆਸਤ ਵਿਚ ਹੈ। ਕਹਿੰਦਾ ਮਹਾਰਾਜ ਤੁਹਾਡੀ ਰਿਆਸਤ ਵਿਚ ਹੈ, ਉਹ ਵੀ ਤੁਹਾਡਾ ਹੀ ਹੈ। ਏਦਾਂ ਮਹਾਰਾਜ ਜੀ ਵਚਨ ਕਰਦਿਆਂ ਕਰਦਿਆਂ ਇਲਾਕਾ ਵੇਖਦਿਆਂ ਵੇਖਦਿਆਂ ਉਹ ਕੀ ਹੈ, ਉਹ ਕਿਹੜਾ ਨਗਰ ਹੈ, ਏਦਾਂ ਪੁੱਛਦੇ ਪੁੱਛਦੇ ਚੜਦੇ ਜਾ ਰਹੇ ਨੇ।
ਪੂਰੀ ਮਨੋਗ ਨਾਹਣ ਬਿਲੋਕ ਲੋਕ ਆਵਈ।
ਨਾਹਣ ਦੇ ਜਿਹੜੇ ਲੋਕ ਨੇ, ਬੜਾ ਪਵਿੱਤਰ ਸੋਹਣਾ ਨਗਰ ਹੈ ਨਾਹਣ, ਹੁਣ ਤਾਂ ਪਵਿੱਤਰ ਹੋ ਗਿਆ, ਗੁਰੂ ਦੇ ਚਰਨ ਜੋ ਪੈਣ ਲੱਗੇ ਨੇ। ਉਥੋਂ ਦੇ ਲੋਕ ਜਿਹੜੇ ਨੇ ਉਹ ਹੁਮ ਹੁਮਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਤੋਂ ਉਤਰ ਕੇ ਥੱਲੇ ਨੂੰ ਆ ਰਹੇ ਨੇ।
ਪ੍ਰਭੂ ਪਦਾਰ ਬਿੰਦ ਕੇ ਸਮੀਪ ਸੀਸ ਨਿਆਵਈ।
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਣਾ ਕਵਲਾ ਤੇ ਆਉਂਦਿਆਂ ਮੱਥਾ ਟੇਕਦੇ ਨੇ, ਬੜੇ ਪਿਆਰ ਨਾਲ ਨਮਸਕਾਰ ਕਰਦੇ ਨੇ।
ਬਾਜ਼ਾਰ ਕੋ ਨਿਹਾਰ ਤੇ ਪ੍ਰਸੰਨ ਹੋਏ ਪਿਆਨ ਤੇ।
ਮਹਾਰਾਜ ਜੀ ਪਹਾੜ ਦੇ ਉੱਤੇ ਨਾਹਣ ਨਗਰ ਉੱਤੇ ਆ ਚੜੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਯਾਦਗਾਰੀ ਅਸਥਾਨ ਅੱਜ ਵੀ ਨਾਹਣ ਨਗਰ ਦੇ ਵਿਚ, ਨਾਹਣ ਸ਼ਹਿਰ ਦੇ ਵਿਚ ਮਹਾਰਾਜ ਜੀ ਦਾ ਸਥਾਨ ਮੌਜੂਦ ਹੈ। ਤੋ ਸਤਿਗੁਰੂ ਜੀ ਉੱਤੇ ਚੜੇ, ਨਾਹਣ ਨਗਰ ਵਿਚ ਪ੍ਰਵੇਸ਼ ਕੀਤਾ। ਜਿਹੜਾ ਬਾਜ਼ਾਰ ਸੀ ਨਾਹਣ ਦਾ, ਉਹ ਬਾਜ਼ਾਰ ਮਹਾਰਾਜ ਜੀ ਵੇਖਦੇ ਜਾ ਰਹੇ ਨੇ।
ਮਹੀ ਪਸੰਗ ਮੇਦਨੀ ਪ੍ਰਕਾਸ਼ ਕੋ ਬਖਾਨ ਤੇ।
ਨਾਲ ਰਾਜਾ ਮੇਦਨੀ ਪ੍ਰਕਾਸ਼ ਹੈ, ਉਹਦੇ ਨਾਲ ਮਹਾਰਾਜ ਜੀ ਬਚਨ ਕਰਦੇ ਜਾ ਰਹੇ ਨੇ।
ਪੂਰੀ ਪਾਰ ਸੀਸ ਪੈ ਵਿਸਾਲ ਸ਼ੋਭ ਪਾਵਈ।
ਮਹਾਰਾਜ ਜੀ ਕਹਿੰਦੇ ਰਾਜਾ ਨਗਰ ਬੜਾ ਸੋਹਣਾ ਵਸਾਇਆ, ਵਾਕਈ ਤੇਰੀ ਰਾਜਧਾਨੀ ਬੜੀ ਸੁੰਦਰ ਹੈ, ਪਹਾੜ ਦੇ ਸਿਖਰ ਦੇ ਉੱਤੇ ਤੂੰ ਰਾਜਧਾਨੀ ਬਣਾਈ। ਜੇ ਦੁਸ਼ਮਣ ਹਮਲਾ ਵੀ ਕਰੇ, ਥੱਲਿਓ ਹਮਲਾ ਕਰਨ ਵਾਲਾ ਹਮੇਸ਼ਾ ਮਾਰ ਖਾਂਦਾ, ਉਚਾਈ ਤੇ ਜਿਹੜਾ ਹੋਵੇਗਾ ਉਹ ਭਾਵੇਂ ਘੱਟ ਵੀ ਮਾਰ ਮਾਰੇ ਥੱਲੇ ਜਾ ਕੇ ਦੁੱਗਣੀ ਪੈਂਦੀ ਹੈ, ਉਤੋਂ ਪੱਥਰ ਵੀ ਸੁੱਟ ਦੇਵੇ ਤਾਂ ਵੀ ਥੱਲੇ ਆ ਕੇ ਤੋਪ ਦੇ ਗੋਲੇ ਵਾਂਗੂ ਕੰਮ ਕਰਦਾ, ਉਤੋਂ ਪੱਥਰ ਥੱਲੇ ਸੁੱਟਿਆ ਹੋਇਆ। ਕਹਿੰਦੇ ਬੜਾ ਸੁੰਦਰ ਨਗਰ ਹੈ ਤੇਰਾ, ਉੱਚੇ ਪਹਾੜ ਦੇ ਉੱਤੇ, ਪਹਾੜ ਦੇ ਸਿਖਰ ਦੇ ਉੱਤੇ ਤੂੰ ਇਹ ਸੁੰਦਰ ਨਗਰ ਵਸਾਇਆ ਹੋਇਆ।
ਸੋ ਡੀਟ ਦੂਰ ਜਾਤੇ ਮਹੀ ਰੂੰ ਸੁਹਾਵਈ।
ਬੜਾ ਸੋਹਣਾ ਨਗਰ ਹੈ, ਦੂਰ ਤੱਕ ਨਿਗਾਹ ਜਾਂਦੀ ਹੈ, ਦੂਰ ਤੱਕ ਨਿਗਾਹ ਪੈਂਦੀ ਹੈ।
ਬਸੰਤ ਤੋਰ ਥਾਨ ਮੈਂ ਮਹਾਨ ਹੈ ਉਜਾਗਰੀ,
ਹੈ ਤਾਂ ਥੋੜੀ ਜਗ੍ਹਾ ਤੇ ਵਸਦਾ ਹੋਇਆ ਪਰ ਜਗ੍ਹਾ ਬੜੀ ਉਜਾਗਰ ਬੜੀ ਸੁੰਦਰ ਹੈ।
ਵਿਭੂਖਣ ਆਦ ਤਾਰ ਬੇਸ 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 ਨਾਗਰੀ,
ਸੁੰਦਰ ਨਗਰ ਹੈ ਤੇਰੇ, ਨਗਰ ਦੇ ਲੋਕ ਵੀ ਚੰਗੇ ਸੁੰਦਰ ਹਨ, ਗਹਿਣਿਆਂ ਦੇ ਸਹਿਤ ਹਨ।
ਦੋਹਰਾ ਕਰਤ ਬਤਕਈ ਮਨਗਰ ਕੀ ਮੈਂ ਪਾਲਕ ਕੇ ਸਾਥ।
ਸਤਿਗੁਰੂ ਗੁਰੂ ਕਲਗੀ ਧਰ ਜੀ ਨਗਰ ਦੀਆਂ ਗੱਲਾਂ ਰਾਜੇ ਨਾਲ ਕਰਦੇ ਜਾ ਰਹੇ ਨੇ।
ਗਮਨੇ ਰੁਚਿਰ ਸਥਾਨ ਮੈਂ ਡੇਰੇ ਹਿਤ ਗੁਰ ਨਾਥ,
ਰੁਚਿਰ ਸਥਾਨ ਤੇ ਮਹਾਰਾਜ ਜੀ ਪਹੁੰਚੇ ਨੇ ਡੇਰਾ ਕਰਨ ਵਾਸਤੇ।
ਤੋਟਕ ਚੰਦ ਕਰ ਜਰੋ ਕਰ ਜੋਰ ਨਰੇਸ਼ ਬਾਤ ਕਹੇ,
ਹੱਥ ਜੋੜ ਕੇ ਰਾਜਾ ਬੋਲਿਆ ਕਹਿਣ ਲੱਗਾ
ਵਿਸਰਾਮ ਕਰੋ ਇਸ ਥਾਨ ਆਏ,
ਮਹਾਰਾਜ ਇਸ ਜਗ੍ਹਾ ਤੇ ਆਪ ਜੀ ਵਿਸ਼ਰਾਮ ਕਰੋ।
ਉਤਰੇ ਸੁਨ ਚੋਰ ਤੁਰੰਗ ਬਲੀ,
ਮਹਾਰਾਜ ਜੀ ਆਪਣਾ ਬਲੀ ਘੋੜਾ ਛੱਡ ਕੇ ਘੋੜੇ ਤੋਂ ਉਤਰੇ ਹਨ।
ਪਰੇ ਅੰਕ ਤੇਰੇ ਤੈ ਪਾਤ ਪਲੀ,
ਸੋਹਣਾ ਪਲਗਾ ਸੀ ਉਸ ਪਲਗੇ ਤੇ ਮਹਾਰਾਜ ਜੀ ਬੈਠੇ ਹਨ।
ਚਿਰ ਕੇਤਕ ਬੈਠ ਮਈ ਪਗਯੋ,
ਮਹਾਰਾਜਾ ਵੇਦਨੀ ਪ੍ਰਕਾਸ਼ ਵੀ ਮਹਾਰਾਜ ਜੀ ਕੋਲ ਬੈਠਾ ਰਿਹਾ।
ਹਿਤ ਸੇਵ ਸਮਾਜ ਪਠਾਏ ਦਿਓ,
ਜੋ ਜੋ ਸੇਵਾ ਵਾਸਤੇ ਚਾਹੀਦਾ ਸੀ ਸਭ ਕੁਝ ਹਾਜ਼ਰ ਕਰ ਦਿੱਤਾ।
ਕ੍ਰਿਤ ਚੂਨ ਸਿਤਾਬੋ ਤਿਆਰ ਕੀਏ,
ਮਹਾਰਾਜ ਜੀ ਦੇ ਘੋੜਿਆਂ ਵਾਸਤੇ ਘਾਹ ਪੱਠੇ ਦਾ ਪ੍ਰਬੰਧ ਕੀਤਾ ਹੈ।
ਜੁਤ ਚਾਵਰ ਸੂਖਮ ਭੇਜ ਦੀਏ,
ਗੁਰੂ ਦੇ ਲੰਗਰਾਂ ਵਾਸਤੇ ਆਟਾ ਖੰਡ ਚਾਵਲ ਜੋ ਜੋ ਵਸਤੂਆਂ ਚਾਹੀਦੀਆਂ ਸਨ ਭੇਜੀਆਂ ਨੇ।
ਤਿਣ ਆਦਿਕ ਚਾਓ ਹੁਤੀ ਸੋ ਜਿਤੀ,
ਜਿੰਨਾ ਘਾਹ ਪੱਠਾ ਚਾਹੀਦਾ ਸੀ ਘੋੜਿਆਂ ਹਾਥੀਆਂ ਵਾਸਤੇ ਉਹ ਵੀ ਭੇਜਿਆ ਹੈ।
ਕਰ ਪੂਰਨ ਦੀਨ ਪਠਾਏ ਤਿਤੀ,
ਬੜੀ ਛੇਤੀ ਨਾਲ ਸਾਰਾ ਸਾਜੋ ਸਮਾਨ ਭੇਜਿਆ ਹੈ।
ਕੋ ਪ੍ਰਧਾਨ ਸਮੀਪਰਿਓ,
ਰਾਜੇ ਦਾ ਪ੍ਰਧਾਨ ਵਜ਼ੀਰ ਸੀ ਉਹ ਕੋਲ ਹੀ ਰਿਹਾ ਮਹਾਰਾਜ ਜੀ ਦੇ।
ਤਤਕਾਲ ਦਿਓ ਜਿਨ ਜੋਏ ਚਯੋ,
ਜਿਨ੍ਹੇ ਜੋ ਮੰਗਿਆ ਸਭ ਕੁਝ ਉਹਨਾਂ ਕੋਲ ਪਹੁੰਚਦਾ ਕੀਤਾ।
ਸਭ ਰੀਤ ਕਰੀ ਬੋ ਸੇਵ ਤਬੈ,
ਸਾਰੀ ਸੇਵਾ ਮਹਾਰਾਜ ਜੀ ਦੀ ਦਲ ਦੀ ਸੇਵਾ ਕੀਤੀ ਹੈ।
ਮਧੁਰੇ ਤੁਰ ਸ਼ਾਨ ਅਚਾਰ ਸਬੈ,
ਔਰ ਬੜੇ ਸੋਹਣੇ ਢੰਗ ਨਾਲ ਬੜੇ ਸਨੇਹ ਨਾਲ ਸੇਵਾ ਕੀਤੀ ਹੈ।
ਫਲ ਫੂਲ ਪਟੇ ਨਿਜ ਬਾਗਨ ਤੇ,
ਆਪਣੇ ਬਾਗਾਂ ਚ ਸੋਹਣੇ ਫਲ ਫੁੱਲ ਉਹ ਤੋੜ ਕੇ ਮਹਾਰਾਜ ਜੀ ਕੋਲ ਭੇਜੇ ਹਨ।
ਸੁਧ ਲੇਤ ਸਭੀ ਅਨੁਰਾਗਨ ਤੇ,
ਸਾਰਿਆਂ ਦੀ ਖਬਰ ਸਾਰ ਲੈਂਦੇ ਹਨ, ਕੱਲੇ ਕੱਲੇ ਦੀ ਸਾਰ ਲੈਂਦੇ ਹਨ।
ਦਲ ਬ੍ਰਿੰਦ ਵਿਖੇ ਬੋ ਪਾਰ ਫਿਰਿਓ,
ਸਾਰੇ ਦਲ ਦੇ ਵਿਚ ਕਈ ਵਾਰੀ ਫਿਰਦੇ, ਦਲ ਪੰਥ ਵਿਚ ਫਿਰ ਫਿਰ ਕੇ ਪੁੱਛਦੇ ਨੇ ਹਾਂ ਭਾਈ ਕੋਈ ਸੇਵਾ ਹੋਵੇ ਤਾਂ ਦੱਸੋ।
ਪਹੁੰਚਿਓ ਸਭ ਪਾਸ ਪ੍ਰਮੋਦ ਕਰਿਓ,
ਸਭ ਨੇ ਆਖਿਆ ਜੀ ਸਭ ਕੁਝ ਪਹੁੰਚ ਗਿਆ, ਸਭ ਕੁਝ ਹਾਜ਼ਰ ਹੋ ਗਿਆ, ਕਿਸੇ ਚੀਜ਼ ਦੀ ਕਮੀ ਨਹੀਂ ਰਹੀ।
ਇਮ ਖਾਨ ਅਰ ਪਾਨ ਸੋ ਸੈਨੇ ਮੈਂ,
ਸਾਰਿਆਂ ਨੇ ਖਾਨ ਪਾਨ ਕੀਤਾ ਹੈ।
ਸੁਪ ਤੇ ਸੁਖ ਪਾਏ ਸੋ ਰਹਿਣੇ ਮੈਂ,
ਰਾਤ ਦਾ ਸਮਾਂ ਸੀ ਸਾਰਿਆਂ ਨੇ ਸੁਖ ਨਾਲ ਰਾਤ ਬਤੀਤ ਕੀਤੀ ਹੈ।
ਪੁਨ ਸਾਰ ਬੜੀ ਸਭ ਜਾਗ ਰਹੇ,
ਅੰਮ੍ਰਿਤ ਵੇਲੇ ਸਾਰੇ ਉੱਠ ਕੇ ਤਿਆਰ ਬਰ ਤਿਆਰ ਹੋਏ ਨੇ।
ਸਿਮਰੇ ਸਤਨਾਮ ਆਨੰਦ ਲਏ,
ਬੜੇ ਆਨੰਦ ਨਾਲ ਸਾਰੇ ਸਿਮਰਨ ਕਰਦੇ ਨੇ ਭਜਨ ਕਰਦੇ ਨੇ।
ਉਹ ਗਾਏ ਗਿਰਾ ਗੁਰ ਕੀ ਸੁਖ ਸੋ,
ਸਤਿਗੁਰਾਂ ਦੀ ਪਵਿੱਤਰ ਬਾਣੀ ਨੂੰ ਗਾਇਨ ਕਰਦੇ ਹਨ।
ਜਿਸ ਤੇ ਬਚ ਅੰਤਕ ਕੈ ਦੁੱਖ ਸੋ,
ਐਸੀ ਪਵਿੱਤਰ ਬਾਣੀ ਜਿਸ ਬਾਣੀ ਨੂੰ ਪੜਨ ਸੁਣਨ ਨਾਲ ਅੰਤ ਵੇਲੇ ਦਾ ਸਾਰਾ ਜੰਮਾਂ ਦਾ ਡਰ ਨਾਸ ਹੋ ਜਾਂਦਾ ਹੈ।
ਕਲਗੀ ਧਰ ਸੋਚ ਇਸ਼ਨਾਨ ਕਰੇ,
ਕਲਗੀਆਂ ਵਾਲੇ ਪਾਤਸ਼ਾਹ ਵੀ ਅੰਮ੍ਰਿਤ ਵੇਲੇ ਉੱਠੇ ਨੇ, ਸੋਚ ਇਸ਼ਨਾਨ ਕੀਤਾ।
ਪਰ ਬਸਤਰ ਸ਼ਸਤਰ ਨੇ ਅੰਗ ਕਰੇ,
ਸੋਹਣੇ ਬਸਤਰ ਸ਼ਸਤਰ ਸਰੀਰ ਤੇ ਧਾਰਨ ਕੀਤੇ ਹਨ।
ਜਬ ਦਿਓਸ ਚੜਿਓ ਪਰੇ ਅੰਕ ਥਿਰੇ,
ਜਿਨ ਚੜਿਆ ਮਹਾਰਾਜ ਜੀ ਪਲਗੇ ਤੇ ਆ ਬੈਠੇ ਹਨ।
ਸਭ ਆਏ ਨਮੋ ਕਰ ਮੋਦ ਪਰੇ,
ਸਭ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲੱਗੇ ਨੇ, ਨਮਸਕਾਰ ਕਰਨ ਲੱਗੇ ਹਨ।
ਮਿਦਨੀ ਪ੍ਰਕਾਸ਼ ਨਰੇਸ਼ ਤਬੈ,
ਰਾਜਾ ਮੇਦਨੀ ਪ੍ਰਕਾਸ਼ ਵੀ ਚੱਲ ਕੇ ਆਇਆ ਹੈ।
ਪਰ ਵੀਰ ਅਮਾਤਨ ਸੰਗ ਸਵੇ,
ਔਰ ਆਪਣੇ ਖਾਸ ਜਿਹੜੇ ਵਜ਼ੀਰ ਸੀ ਉਹਨਾਂ ਨੂੰ ਨਾਲ ਲਿਆਇਆ ਹੈ।
ਹਥਿਆਰਨ ਕੋ ਤਰ ਆਏ ਗਯੋ,
ਸਾਰੇ ਹਥਿਆਰ ਧਾਰਨ ਕਰਕੇ ਸ਼ਸਤਰਧਾਰੀ ਹੋ ਕੇ ਆਏ ਨੇ।
ਪਰ ਬੰਦ ਮਈ ਪਸਮੀਪ ਪਯੋ,
ਮੱਥਾ ਟੇਕਿਆ ਮਹਾਰਾਜ ਜੀ ਦੇ ਚਰਣਾ ਵਿਚ।
ਪੰਕਜ ਕੋ ਪਰ ਨਾਮ ਕਰਿਓ
ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਤੇ ਪ੍ਰਣਾਮ ਕੀਤੀ ਹੈ
ਗੁਰ ਆਇਸ ਤੇ ਟਿਕ ਬੈਠ ਫਿਰਿਓ
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਕੋਲ ਬੈਠ ਗਏ ਨੇ
ਫਲ ਸੈਲ ਪਲੇ ਫਿਰ ਸੈਲ ਕਰੋ
ਔਰ ਸੋਹਣੀ ਜਗ੍ਹਾ ਦੇ ਉੱਤੇ ਵਿਚਰ ਕੇ ਮਹਾਰਾਜ ਸੈਲ ਕਰੋ ਹੁਣ ਉਹ ਬੇਨਤੀ ਕਰਨ ਲੱਗੇ ਮਹਾਰਾਜ ਇਹ ਸਾਰੀ ਰਿਆਸਤ ਵਿਚ ਆਪ ਜੀ ਵਿਚਰ ਕੇ ਆਪ ਦੀ ਜਗ੍ਹਾ ਨੂੰ ਪਵਿੱਤਰ ਕਰੋ
ਬਨ ਬੀਚ ਅਖੇਰ ਪਿਲਾਖ ਕਰੋ
ਸ਼ਿਕਾਰ ਖੇਡਣਾ ਚਾਹੁੰਦੇ ਹੋ ਜੰਗਲ ਵਿਚ ਤਾਂ ਸ਼ਿਕਾਰ ਖੇਡ ਸਕਦੇ ਹੋ
ਸਮੁਦਾਏ ਫਿਰੇ ਮ੍ਰਿਗ ਜਾਤ ਕਨੀ
ਮਹਾਰਾਜ ਬੜੇ ਹਿਰਨ ਫਿਰਦੇ ਨੇ ਬੜੀਆਂ ਜਾਤੀਆਂ ਦੇ ਜਾਨਵਰ ਨੇ ਜੰਗਲ ਵਿਚ
ਪਰਚੋ ਪਿਚਰੰਤ ਸੋਲੇਓ ਹਨੀ
ਮਹਾਰਾਜ ਆਪ ਜੀ ਵੇਖੋ ਤੇ ਪਰਚੋ ਤੇ ਨਾਲੇ ਉਹਨਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਖੇਡੋ
ਜਿਤ ਰਾਵਰ ਕੇਰ ਖੁਸ਼ੀ ਜਿਤਵੈ
ਮਹਾਰਾਜ ਤੁਹਾਡੇ ਮਨ ਦੇ ਜਿੱਧਰ ਜਾਣ ਦੀ ਖੁਸ਼ੀ ਹੋਵੇ
ਫਿਰ ਬੇਹਤ ਥਾਨ ਪਿਖੋ ਤਿਤਵੈ
ਜਿਹੜੀ ਜਗ੍ਹਾ ਤੁਹਾਨੂੰ ਚੰਗੀ ਲੱਗੇ ਉੱਥੇ ਮਹਾਰਾਜ ਡੇਰਾ ਵੀ ਕਰ ਸਕਦੇ ਜੇ ਤੁਹਾਨੂੰ ਕੋਈ ਜਗ੍ਹਾ ਪਸੰਦ ਆਵੇ ਤੇ ਉੱਥੇ ਮਹਾਰਾਜ ਜੀ ਤੁਸੀਂ ਡੇਰਾ ਵੀ ਕਰ ਸਕਦੇ ਹੋ
ਅਟਕਾਓ ਨਹੀਂ ਕਿਤ ਕੋ ਹਮਰੇ
ਕੋਈ ਅਟਕਾਓ ਨਹੀਂ ਸਾਡੇ ਵੱਲੋਂ ਕੋਈ ਰੋਕ ਟੋਕ ਨਹੀਂ ਹੈ
ਕਿਤ ਚਾਹਤ ਮੋਦ ਵਧੇ ਤੁਮਰੇ
ਮਹਾਰਾਜ ਤੁਹਾਡੇ ਮਨ ਦੀਆਂ ਖੁਸ਼ੀਆਂ ਹੋਣੀਆਂ ਚਾਹੀਦੀਆਂ ਨੇ ਸਾਡੇ ਤੇ ਜਿੱਥੇ ਮਰਜ਼ੀ ਆਪ ਜੀ ਡੇਰਾ ਕਰ ਸਕਦੇ ਹੋ ਜਿੱਥੇ ਮਰਜ਼ੀ ਮਹਾਰਾਜ ਜੀ ਆਪ ਜੀ ਰਹਿ ਸਕਦੇ ਹੋ
ਕਰ ਲਿਓ ਪਸੰਦ ਬਿਲੋਕਨ ਕੈ
ਜੇ ਕੋਈ ਜਗ੍ਹਾ ਆਪ ਜੀ ਨੂੰ ਪਸੰਦ ਆਵੇ ਉਹ ਆਪ ਜੀ ਵੇਖ ਲਓ
ਗੜ ਪਾਏ ਲਿਜੈ ਰਿਪਰੋਕਨ ਕੈ
ਸਤਿਗੁਰੂ ਮੇਰੇ ਵੱਲੋਂ ਇਹ ਵੀ ਬੇਨਤੀ ਹੈ ਜੇ ਕਿਲਾ ਬਣਾਉਣਾ ਚਾਹੁੰਦੇ ਹੋ ਤੇ ਕਿਲਾ ਵੀ ਬਣਾ ਲਓ ਜੇ ਦੁਸ਼ਮਣ ਆਵੇ ਤੇ ਕਿਸੇ ਦੁਸ਼ਮਣ ਦਾ ਮੁਕਾਬਲਾ ਕਰਨਾ ਭਾਵੇਂ ਔਰੰਗਜ਼ੇਬ ਵੀ ਕਿਉਂ ਨਾ ਆ ਜਾਏ ਮਹਾਰਾਜ ਮੈਂ ਹੁਣ ਤੁਹਾਡਾ ਗੁਲਾਮ ਹਾਂ ਤੁਹਾਡਾ ਹੀ ਸੇਵਕ ਬਣ ਕੇ ਰਹਾਂਗਾ ਤੇ ਮਹਾਰਾਜ ਕਿਲਾ ਵੀ ਆਪ ਜੀ ਬਣਾ ਲਓ ਦੁਸ਼ਮਣ ਨੂੰ ਰੋਕਣ ਵਾਸਤੇ
ਸੁਣ ਸ਼੍ਰੋਣ ਗੁਰੂ ਤੈ ਵਾਕ ਕਹਿਓ
ਕਲਗੀਧਰ ਜੀ ਬੋਲੇ ਮੇਦਨੀ ਪ੍ਰਕਾਸ਼ ਨੂੰ ਕਹਿਣ ਲੱਗੇ
ਜੈ ਤੈ ਸ਼ੁਭ ਥਾਨ ਬਿਲੋ ਕਲਿਓ
ਕਹਿੰਦੇ ਰਾਜਾ ਤੂੰ ਇਸ ਇਲਾਕੇ ਦਾ ਭੇਤੀ ਹੈ ਜਿਹੜੀ ਜਗ੍ਹਾ ਤੇਰੇ ਮਨ ਨੂੰ ਚੰਗੀ ਲੱਗਦੀ ਹੈ
ਤਿਤ ਸੰਗ ਚਲੋ ਚੜ ਕੇ ਅਮਰੇ
ਉਸੇ ਜਗ੍ਹਾ ਨੂੰ ਚੜ ਕੇ ਚੱਲ ਚੱਲਦੇ ਆ ਉਹੀ ਜਗ੍ਹਾ ਵੇਖ ਲੈਨੇ ਆ
ਸਭ ਭੇਦ ਹਿਰਦੇ ਬਿਤ ਤਿਓ ਤੁਮਰੇ
ਸਾਰੀ ਜਗ੍ਹਾ ਦਾ ਤੇਰੇ ਮਨ ਵਿਚ ਭੇਤ ਹੈ
ਬਿਤ ਏਰ ਅਖੇਰ ਸੁਖੇ ਲੇਂਗੇ
ਨਾਲੇ ਉਧਰ ਵੇਖ ਕੇ ਸ਼ਿਕਾਰ ਖੇਡ ਲੈਨੇ ਆ ਨਾਲੇ ਜਗ੍ਹਾ ਪਸੰਦ ਕਰ ਆਉਨੇ ਆ
ਗਨ ਬਾਜ ਅਰ ਪਾਨ ਸੁਪੇ ਲੇਂਗੇ
ਚਲੋ ਆਪਣੇ ਘੋੜੇ ਵੀ ਲੈ ਚਲੋ ਬਾਜ ਵੀ ਲੈ ਚਲੋ ਸ਼ਿਕਾਰੀ ਪੰਛੀ ਵੀ ਲੈ ਚਲੋ
ਪਰ ਜੋਰ ਨਰੇਸ਼ਰ ਪਾਤ ਕਏ
ਰਾਜੇ ਨੇ ਹੱਥ ਜੋੜੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ
ਧਨ ਭਾਗ ਅਹਿ ਮੋਏ ਸੰਗ ਚਾਏ
ਮਹਾਰਾਜ ਮੇਰੇ ਧਨ ਭਾਗ ਕਿ ਤੁਸੀਂ ਮੈਨੂੰ ਆਪਣੇ ਚਰਨਾਂ ਚ ਜਗ੍ਹਾ ਬਖਸ਼ ਰਹੇ ਹੋ ਮੈਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਹੋ
ਦਿਨ ਅੱਜ ਮੁਕਾਮ ਇਹਾਂ ਕਰਿਓ
ਅੱਜ ਦਾ ਦਿਨ ਤੁਸੀਂ ਇੱਥੇ ਹੀ ਡੇਰਾ ਕਰੋ
ਹੁਣ ਸਾਰ ਪਏ ਇਤ ਤੇ ਚਰਿਓ
ਕੱਲ ਸਵੇਰ ਹੁੰਦੇ ਆਪਾਂ ਇੱਥੋਂ ਚਾਲਾ ਪਾਵਾਂਗੇ
ਸਭ ਥਾਨ ਦਿਖਾਵਨ ਆਪ ਕਰੋ
ਮੈਂ ਸਾਰੀ ਜਗ੍ਹਾ ਤੁਹਾਨੂੰ ਵਿਖਾ ਦਿਆਂਗਾ
ਤੁਮ ਹੋ ਖੁਸ਼ੀ ਚਿਤ ਚਾਏ ਤਰੋ
ਤੁਹਾਡੇ ਮਨ ਦੀ ਖੁਸ਼ੀ ਹੈ ਜਿਹੜੀ ਜਗ੍ਹਾ ਤੁਹਾਡੇ ਮਨ ਨੂੰ ਚੰਗੀ ਲੱਗੇ
ਇਤਿਆਦਕ ਵਾਤ ਅਨੇਕ ਕਏ
ਇੱਥੇ ਆਪ ਜੀ ਡੇਰਾ ਕਰ ਲੈਣਾ ਜਿਹੜੀ ਜਗ੍ਹਾ ਪਸੰਦ ਆਵੇ ਭਾਵੇਂ ਕਿਲਾ ਬਣਾ ਲੈਣਾ
ਚਿਰ ਕਾਲ ਸਰੂਪ ਬਿਲੋਕ ਰਾਏ
ਇੰਨਾ ਕੁਝ ਸਮਾਂ ਮਹਾਰਾਜ ਜੀ ਕੋਲ ਰਾਜਾ ਬੈਠਾ ਦਰਸ਼ਨ ਕਰਦਾ ਰਿਹਾ
ਕਰ ਬੰਧਨ ਕੋ ਨਿਜ ਧਾਮ ਗਯੋ
ਮੱਥਾ ਟੇਕ ਕੇ ਆਪਣੇ ਮਹਿਲ ਚ ਚਲਾ ਗਿਆ
ਸਮ ਪੂਰਬ ਸੇਵ ਕਰੰਤ ਪਯੋ
ਪਹਿਲੇ ਦਿਨ ਵਾਂਗੂ ਸੇਵਾ ਕਰਨ ਲੱਗਾ
ਹਰ ਥਿਓ ਦਲ ਉਪਸਰਾਤ
ਔਰ ਬੜੀ ਭਾਵਨਾ ਨਾਲ ਮਹਾਰਾਜ ਜੀ ਦੀ ਸਲਾਘਾ ਕਰਦਾ ਹੈ
ਬਿਖ ਦੇਸ਼ ਵਿਸ਼ੇਸ਼ ਚਾਤ
ਔਰ ਮਹਾਰਾਜ ਜੀ ਵੀ ਸਾਰਾ ਦੇਸ਼ ਵੇਖਣਾ ਚਾਹੁੰਦੇ ਹਨ
ਦਿਨ ਰਹਿਣ ਮੁਕਾਮ ਤਾਂ ਕਰਕੇ
ਇੱਕ ਦਿਨ ਤੇ ਕਰਾਤ ਮਹਾਰਾਜ ਜੀ ਨੇ ਹੋਰ ਇੱਥੇ ਮੁਕਾਮ ਕੀਤਾ ਹੈ
ਅਨੁਸਾਰ ਪਾਈ ਸੁਚਤਾ ਧਰ ਕੇ
ਅਗਲਾ ਦਿਨ ਚੜਿਆ ਤੇ ਮਹਾਰਾਜ ਜੀ ਨਾਹਣ ਤੋਂ ਚੱਲੇ ਨੇ ਜਗ੍ਹਾ ਵੇਖਣ ਵਾਸਤੇ ਨਾਲੇ ਸ਼ਿਕਾਰ ਖੇਡਦੇ ਜਾ ਰਹੇ ਨੇ ਨਾਲੇ ਸਾਰੀ ਰਿਆਸਤ ਵੇਖਦਿਆਂ ਜਾ ਰਹੇ ਨੇ ਤੇ ਜਿਵੇਂ ਮਹਾਰਾਜ ਜੀ ਨੇ ਪੌਂਟਾ ਸਾਹਿਬ ਵਾਲੀ ਜੋ ਪਵਿੱਤਰ ਜਗ੍ਹਾ ਉਹ ਪਸੰਦ ਕੀਤੀ ਕਿ ਇੱਥੇ ਨਗਰ ਵਸਾਈਏ ਇੱਥੇ ਆਪਣਾ ਕਿਲਾ ਬਣਾਈਏ ਉਹ ਜਗ੍ਹਾ ਮਹਾਰਾਜ ਜੀ ਜਿਵੇਂ ਪਸੰਦ ਕਰ ਰਹੇ ਨੇ ਉਧਰ ਜਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।